भी सतु नानक होसे सदा सचदानंद सतरंग परनासे करी मुल्क निंदा समस्त निवासी अजाय विभूते गजाय भगनी में हरियं करियं करी मुल चतर चक्र वर्ते चतर चक्र भूते स्वयं सो सर्वदा सब जोते गोपालं परनासे दयालं स्वरूपे सदायं संगे इक अद्वितीय गुरु नानक देवा ओंकार गुरु अमदेव सतनाम गुरु अमर दयारे करता रामदास गुरवारे पुरख श्री अर्जन सुखदानी निर्भव हर गोबिंद गुणकानी निर्वैर गुरु है श्री हर राय अकाल मूर्त हर कृष्ण त्या अजूनी तेग बहादुर राय सह भंगुर दशमेश सहाय गुर प्रसाद ग्रंथ गुर ज्ञान वाहिगुरु बंदन भगवान गुरु ग्रंथ कलयुग भयो श्री गुरु रूप महान दास पातशाहिया रूप जे हो गुरु ग्रंथ जी जान जो बुझ वचन सुनन की चाहे ग्रंथ विचार सुनो चित लाए मेरो रूप ग्रंथ जी जान याथे भेद नारंजक लान पूर्ण देखो आत्मा द्वैत सर्व निवार ऐ शांत मन संत जी ते पद नमो तेरे कवन कवन गुण कह कह गावा तू साहिब गुणी निधाना तुमरी महिमा वर्ण न सको तुम ठाकुर ऊंच कनहर बूंद बसोरु बाबल कुसुम बसंत गणंत में आवे रव संस्किरण उदर सागर को गंग तरंग अंत को पावे रुद्र ध्यान ज्ञान सतगुरु के कबजल पल उन्हें जोगवे पल्ले अमरदास गुण तेरे तेरी उपमा थोड़ी मनिया पल्ले अमरदास गुण तेरे तेरी उपमा तोहे बनिया वाहिगुरु जी का वाहिगुरु जी परम सत्कार गुरु स्वरूप गुरु खालसा सत संग जी आप सरबत संगत हर रोज शाम दे वक्त अपने सुवासां दी गूंजी नूं सफलिया करन वास्ते भावें हर रोज ही आउंदे हो पर अज विशेष करके गुरपुरब नूं मुख रखदे हुए गुरपुरब दे लई भावना हिरदे विच धारण करके आप गुरसिख संगतां प्रबंधक सज्जन सारे रागी सिंह साहबान ढकड़ी सिंह साहबान समुचे रूप दे विच मन चाओ पया प्रभ आगू सुनिया उस दिहाड़े नूं मुख रख सतगुरां दी पावन हज़ूरी विच स्थित हाँ ਗੁਰੂ ਨਾਨਕ ਦੇ ਗਿਆਰਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿ ਹੁਣੇ ਹੁਣੇ ਰਾਗੀ ਸਿੰਘ ਸਾਹਿਬਾਨ ਭਾਈ ਅੰਮ੍ਰਿਤਪਾਲ ਸਿੰਘ ਜੀ ਜਿਨ੍ਹਾਂ ਨੇ ਬੜਾ ਸੁੰਦਰ ਮਨੋਹਰ ਕੀਰਤਨ ਪ੍ਰਮਾਣਾ ਦੇ ਸਹਿਤ ਗੁਰਬਾਣੀ ਦੀਆਂ ਤੁਕਾਂ ਗਾਇਨ ਕੀਤੀ ਕੋਈ ਸ਼ਬਦ ਦੇ ਨਾਲ ਨਾਲ ਪ੍ਰਮਾਣ ਦੇ ਰਹੇ ਸੀ। ਭਲੇ ਅਮਰਦਾਸ ਨੂੰ ਤੇਰੇ ਤੇਰੀ ਉਪਮਾ ਤੋਹੇ ਬਨ ਆਏ ਬਨ ਆਵੇ ਦੇ ਤੁਕ ਬਾਰ ਬਾਰ ਪੜਦੇ ਸੀ। ਸਤਿਗੁਰਾਂ ਦੀ ਅਪਾਰ ਰਹਿਮਤ ਹੈ ਇਸ ਗੁਰੂ ਘਰ ਵਿਖੇ ਪਹਿਲੀ ਵਾਰ ਇਸ ਪ੍ਰਕਾਰ ਦੇਖਿਆ ਗਿਆ ਹੈ ਕਿ ਜਿੱਥੇ ਦੇ ਗੁਰਦੁਆਰੇ ਸਾਹਿਬ ਦੇ ਸੇਵਾਦਾਰ ਕਮੇਟੀ ਦੇ ਆਗੂ ਪ੍ਰਧਾਨ ਔਰ ਸੈਕਟਰੀ ਦੋਨੋਂ ਹੀ ਸਟੇਜ 'ਤੇ ਸੂਝਬੂਝਤਾ ਵਾਲੇ ਸ਼ਬਦ ਕਹਿਣ ਵਾਲੇ ਨਹੀਂ, ਕਿਤੇ ਪ੍ਰਧਾਨ ਸਿਆਣਾ ਹੁੰਦਾ ਸੈਕਟਰੀ ਸਿਆਣਾ ਨਹੀਂ ਹੁੰਦਾ, ਸੈਕਟਰੀ ਸਿਆਣਾ ਹੁੰਦਾ ਪ੍ਰਧਾਨ ਸਿਆਣਾ ਨਹੀਂ ਹੁੰਦਾ, ਉਸ ਤਰ੍ਹਾਂ ਉਹਦਾ ਦਿੱਤਾ ਹੁੰਦਾ। ਪਰ ਇੱਥੇ ਮੈਂ ਦੋਨੇ ਗੱਲਾਂ ਦੇਖਣ ਤੋਂ ਬਾਅਦ ਮੈਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਲੱਗਿਆ। ਗੁਰੂ ਦੀ ਬੜੀ ਕਿਰਪਾ ਹੈ, ਦੂਸਰਾ ਸ਼ਾਂਤ ਮਾਹੌਲ ਹੈ ਔਰ ਗੁਰੂ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਹੈ। ਜਿੱਥੇ ਗੁਰੂ ਨਾਨਕ ਨੇ ਜਦੋਂ ਪ੍ਰਚਾਰ ਕਰਨਾ ਆਰੰਭ ਕੀਤਾ ਸੀ, ਸਭ ਤੋਂ ਪਹਿਲਾਂ ਭਾਈ ਲਾ ਲਓ ਧਰਮ ਕਿਰਤ ਕਰਨ ਵਾਲਿਆਂ ਨੂੰ ਪਹਿਲਾ ਸਿੱਖ ਬਣਾਇਆ ਗੁਰੂ ਸਾਹਿਬ ਜੀ। ਸ਼ਾਇਦ ਇਸ ਲਈ ਹੀ ਭਾਈ ਲਾਲੋ ਦੀ ਫੁਲਵਾੜੀ ਦੇ ਵਿੱਚ ਅੱਜ ਤੱਕ ਇਹ ਭਾਵਨਾ ਬਹੁਤ ਪ੍ਰਬਲ ਹੋ ਕਰਕੇ ਦੇਖੀ ਜਾ ਰਹੀ। ਵੈਸੇ ਗੁਰਮਤ ਵਿੱਚ ਕੋਈ ਜਾਤੀ ਦਾ ਵਿਤਕਰਾ ਨਹੀਂ, ਜੇ ਕੋਈ ਕਰੇ ਤਾਂ ਉਹ ਸਿੱਖੀ ਤੋਂ ਭਰਿਆ ਹੈ। ਪਰ ਫਿਰ ਵੀ ਜਿੱਥੇ ਗੁਰੂ ਸਾਹਿਬਾਨਾਂ ਦੀ ਕੁਲ ਦੀ ਬਾਤ ਆਉਂਦੀ ਹੈ, ਬੈਠਾ ਸੋਢੀ ਪਾਤਸ਼ਾਹ ਕਿਉਂ ਕਿਹਾ ਜਾਂਦਾ, ਮਹਾਰਾਜ ਦਾ ਬੋਲ ਸੀ ਭੱਲੇ ਅਮਰਦਾਸ ਹੁੰਦੇ ਭੱਲੇ ਬੰਸ ਹੈ ਮਹਾਰਾਜ ਸਾਹਿਬ ਤਿੰਨ ਬੇਦੀਆਂ ਕੀ ਕੁਲ ਵੇਖੇ ਕਿਉਂ ਕਿਹਾ ਬੰਸ ਹੈ ਬੇਦੀ ਬੰਸ। ਥੋੜ੍ਹਾ ਬਹੁਤ ਹੁੰਦਾ ਸਰੀਰ ਦਾ ਸੰਬੰਧ ਹੈ, ਅਤੇ ਜਿੱਥੇ ਆਤਮਕ ਰਿਸ਼ਤਾ ਬਣਾ ਦਿੱਤਾ ਉੱਥੇ ਫਿਰ ਇਹਨਾਂ ਗੱਲਾਂ ਤੋਂ ਸਰੀਰ ਦਾ ਰਿਸ਼ਤਾ ਵੀ ਜਿੱਥੇ ਮਰਜ਼ੀ ਪੈਦਾ ਹੋਇਆ ਸਰੀਰ। ਗੁਰੂ ਸਾਹਿਬ ਦੀ ਬਹੁਤ ਕਿਰਪਾ ਹੈ ਆਪ ਜੀ ਦੇ। ਹੁਣ ਆਓ ਜੋ ਭੱਟਾਂ ਨੇ ਉਪਮਾ ਕਰਦਿਆਂ ਹੋਇਆਂ ਦੋ ਸ਼ਬਦਾਂ ਦੇ ਵਿੱਚ ਤਾਂ ਬਹੁਤ ਹੀ ਸੁੰਦਰ ਬਿਆਨ ਕੀਤਾ। ਕਹਿੰਦੇ ਚਰਨ ਤਾਂ ਪਰ ਸਕਿਆਤ ਚਰਨ ਗੁਰ ਅਮਰ ਕਬਲੜ ਹੈ, ਇਹ ਪੈਰ ਤਾਂ ਸਫਲੇ ਨੇ ਇਹਨਾਂ ਪੈਰਾਂ ਦੁਆਰਾ ਜਿਹੜੇ ਚੱਲ ਕੇ ਗੁਰੂ ਅਮਰਦਾਸ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸਿੱਖ ਪਹੁੰਚਦੇ ਰਹੇ। ਕਹਿੰਦੇ ਚਰਨ ਸਫਲੇ ਸਕਾਰਤ ਹੋ ਗਏ, ਹੱਥ ਤਾਂ ਪਰ ਸਕਿਆਤ ਹੱਥ ਲੱਗਿਆ ਗੁਰ ਅਮਰ ਪੈ, ਉਹ ਹੱਥ ਵੀ ਸਫਲੇ ਹੋ ਗਏ ਜਿਹੜੇ ਹੱਥਾਂ ਦੇ ਨਾਲ ਗੁਰੂ ਅਮਰਦਾਸ ਜੀ ਦੇ ਚਰਨਾਂ ਨੂੰ ਛੋਇਆ ਹੱਥ ਪਵਿੱਤ। ਜਿਹੀ ਤਾਂ ਪਰ ਸਕਿਆਤ ਜਿਹੀ ਗੁਰ ਅਮਰ ਬਣੀ ਹੈ, ਜਿਹੜੀ ਜੀਵ ਦੇ ਨਾਲ ਗੁਰੂ ਅਮਰਦਾਸ ਦਾ ਜਸ ਕੀਤਾ ਉਹ ਜੀਵ ਵੀ ਸਫਲੀ ਹੋ ਗਈ। ਨੈਣ ਤਾਂ ਪਰ ਸਕਿਆਤ ਨੈਣ ਗੁਰ ਅਮਰ ਬਖਸ਼ੀ, ਉਹ ਨੇਤਰ ਸਫਲੇ ਹੋ ਗਏ ਜਿਹਨਾਂ ਨੇਤਰਾਂ ਦੁਆਰਾ ਗੁਰੂ ਅਮਰਦਾਸ ਦੇ ਦਰਸ਼ਨ ਕੀਤੇ। ਸਰਵਣ ਤਾਂ ਪਰ ਸਕਿਆਤ ਸਰਵਣ ਗੁਰ ਅਮਰ ਸੁਣੀ, ਇਹਨਾਂ ਅੰਗਾਂ ਨੂੰ ਗਿਣ ਕੇ ਹੁਣ ਸਮੁੱਚੇ ਰੂਪ ਦੇ ਵਿੱਚ ਭੱਟ ਕਹਿੰਦੇ ਹੈ ਸਕਿਆਤ ਸੋ ਸਿਰ, ਸੋ ਦਾ ਅਰਥ ਹੁੰਦਾ ਉਹ ਸਿਰ ਸਫਲਾ ਹੋ ਗਿਆ। ਸਖਿਆਤ ਸੋ ਸਿਰ ਜਾਲਬ ਬਣੇ, ਜਾਲਬ ਨਾਵੇਂ ਭੱਟ ਕਹਿੰਦਾ ਸਖਿਆਤ ਸੋ ਸਿਰ ਜਾਲਬ ਬਣੇ, ਜੋ ਗੁਰ ਨਿਵੇ ਅਮਰ ਨਿਤ, ਜਿਹੜਾ ਨਿਤ ਹੀ ਗੁਰੂ ਅਮਰਦਾਸ ਦੇ ਚਰਨਾਂ 'ਤੇ ਸਿਰ ਝੁਕਦਾ, ਕਹਿੰਦੇ ਉਹ ਸਿਰ ਵੀ ਸਿਰ। ਰਹੀ ਗੱਲ ਗੁਰੂ ਦੀ ਉਪਮਾ ਕਰਨ ਦੀ, ਕਹਿੰਦੇ ਬੱਦਲ ਵਰਸਦਾ ਹੋਵੇ, ਜੇ ਕੋਈ ਕਹੇ ਵੀ ਮੈਂ ਇਹਦੀਆਂ ਬੂੰਦਾਂ ਨੂੰ ਵੈਲਵਾਂ ਕੀਤੀਆਂ ਸੰਭਵ, ਔਰ ਜੇ ਕੋਈ ਕਹੇ ਬਨਸਪਤੀ ਦੇ ਸਾਰੇ ਪੌਦਿਆਂ ਨੂੰ ਇਹਨਾਂ ਦੀ ਗਿਣਤੀ ਕਰ ਲਵਾਂ, ਇਹ ਵੀ ਅਸੰਭਵ ਹੈ। ਕੰਨ ਹਰ ਮੂਨ ਬਸੋ ਰੂਮਾਲਰ ਕੁਸੁਮ ਬਸੰਤ, ਬਸੰਤ ਰੁੱਤ ਹੈ ਖਟਰੁੱਤਾਂ ਦੇ ਅੰਦਰ, ਚੇਤ ਵਿਸਾਖ ਦੋ ਮਹੀਨੇ ਦੀ ਇੱਕ ਰੁੱਤ ਹੈ, ਉਹਨੂੰ ਬਸੰਤ ਰੁੱਤ ਕਿਹਾ ਜਾਂਦਾ। ਜੇਠ ਔਰ ਹਾੜ ਜਿਹੜੀ ਹੁਣ ਰੁੱਤ ਚੱਲਦੀ ਹੈ, ਇਹਨੂੰ ਹਰੀਕ ਰੁੱਤ ਕਿਹਾ ਜਾਂਦਾ। ਇਹ ਤੋਂ ਬਾਅਦ ਰੁੱਤ ਆਏਗੀ ਪਾਵਸ ਰੁੱਤ, ਵਰਖਾ ਰੁੱਤ, ਸਾਵਣ ਅਤੇ ਭਾਦਰ। ਅਸੂ ਅਤੇ ਕਰਤਾ ਸਰਦ ਰੁੱਤ, ਮਗਰ ਅਤੇ ਪੋ ਸਿਸੀਆ ਰੁੱਤ, ਮਾਘ ਅਤੇ ਫੱਗਣ, ਇਹ ਹਿਮਕਰ ਰੁੱਤ ਦੇ ਮਹੀਨੇ ਨੇ। ਬਾਰਾਂ ਮਹੀਨੇ ਅਤੇ ਛੇ ਰੁੱਤਾਂ ਹਨ, ਕਿਉਂਕਿ ਦੋ ਮਹੀਨਿਆਂ ਦੀ ਇੱਕ ਰੁੱਤ ਹੁੰਦੀ ਹੈ। ਉਹ ਕਹਿੰਦੇ ਬਸੰਤ ਰੁੱਤ ਦੇ ਵਿੱਚ ਬਨਸਪਤੀ ਵਿੱਚ ਫੁੱਲ ਬਹੁਤੇ ਖਿੜਦੇ, ਕੁਸਮ ਨਾਮ ਫੁੱਲਾਂ ਦਾ, ਕੁਸਮ ਬਸੰਤ, ਬਸੰਤ ਰੁੱਤ ਦੇ ਫੁੱਲ ਗਣਤ ਨਾ ਆਵੇ, ਇਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਕਨਹਰ ਉਂਦਰ ਵਸੋ ਰੂਪ ਆਵਰ, ਕੁਸਮ ਬਸੰਤ ਗਣੰਤ ਨਾ ਆਵੇ। ਰਬ ਸਿਸ ਕਿਰਨ, ਸੂਰਜ ਅਤੇ ਚੰਦਰਮਾ ਦੀਆਂ ਕਿਰਨਾਂ ਨੂੰ ਕੋਈ ਗਿਣਤੀ ਕਰਨਾ ਚਾਹੇ ਨਹੀਂ ਕੀਤੀ ਜਾ ਸਕਦੀ। ਉਧਰ ਸਾਗਰ ਕੋਈ ਸਮੁੰਦਰ ਦੇ ਪਾਣੀ ਨੂੰ ਮਾਪਣਾ ਚਾਹੇ, ਮਿਣਨਾ ਚਾਹੇ, ਦੇਖਣਾ ਚਾਹੇ ਕਿੰਨਾ ਪਾਣੀ ਹੈ, ਕਿੰਨੇ ਨਹੀਂ ਮਿਣਿਆ ਜਾ ਸਕਦਾ। ਗੰਗ ਤਰੰਗ, ਗੰਗਾ ਦੇ ਤਰੰਗ, ਉਹਦੀਆਂ ਲਹਿਰਾਂ, ਉਹਦੇ ਵਿੱਚੋਂ ਤਰੰਗ ਉੱਠਣ ਵਾਲੇ, ਉਹ ਭਾਵ ਹੈ ਇਹ ਸਾਰੀਆਂ ਚੀਜ਼ਾਂ ਨੂੰ, ਨਾ ਹੋਣ ਵਾਲੀਆਂ ਨੂੰ, ਜੇ ਕੋਈ ਕਹੇ ਵੀ ਹਾਂ ਮੈਂ ਕਰ ਸਕਦਾ ਤਾਂ ਕਹਿੰਦੇ ਮੰਨ ਲਓ ਵੀ ਹੋ ਸਕਦੀ ਹੈ। ਪਰ ਭੱਟ ਕਹਿੰਦਾ ਜਿਹੜੀ ਗਾਹਾਂ ਵਾਲੀ ਗੱਲ ਮੈਂ ਕਹਿ ਰਿਹਾ, ਇਹ ਨਹੀਂ, ਇਹ ਚੀਜ਼ਾਂ ਹੋ ਸਕਦੀਆਂ, ਹਾਲਾਂਕਿ ਅਸੰਭਵ ਨੇ। ਉਹ ਕਿਹੜੀ ਹੈ? ਜੇ ਕੋਈ ਕਹੇ ਗੁਰੂ ਅਮਰਦਾਸ ਦੇ ਮੈਂ ਸਾਰੇ ਗੁਣ ਗਾਨ ਕਰ ਲਾਂ, ਮੈਂ ਸਾਰੀ ਉਪਮਾ ਕਹਿ ਦਿਆਂ, ਕਹਿੰਦੇ ਨਹੀਂ ਗੁਰੂ ਅਮਰਦਾਸ ਦੀ ਉਪਮਾ ਤਾਂ ਗੁਰੂ ਅਮਰਦਾਸ ਦੀ ਛੱਡ ਦਿਓ, ਆਪਾਂ ਕਹਿ ਨਹੀਂ ਸਕਦੇ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਂ ਨਹੀਂ ਬੰਦੇ, ਅਸੀਂ ਨਹੀਂ ਕਹਿ ਸਕਦੇ। ਐਸੇ ਗੁਰੂ ਅਮਰਦਾਸ ਜਿਨ੍ਹਾਂ ਦਾ ਪਾਵਨ ਦਿਹਾੜਾ ਪੂਰੇ ਸਿੱਖ ਜਗਤ ਦੇ ਵਿੱਚ, ਸਤਿਗੁਰਾਂ ਦੇ ਅਵਤਾਰ ਧਾਰਨ ਦੇ ਸਦੀਆਂ ਪੁਰਾਣੇ ਉਸ ਦਿਹਾੜੇ ਦੀ ਯਾਦ, ਇਸ ਨੂੰ ਭਾਵੇਂ ਦਸ ਦਿਨ ਅੱਗੇ ਮਨਾ ਲਓ, ਪਿੱਛੇ ਮਨਾ ਲਓ, ਸਹੀ ਉਹੀ ਦਿਨ ਮਨਾ ਲਓ। ਸਹੂਲਤ ਦੇ ਅਨੁਸਾਰ ਕਈ ਐਤਵਾਰ ਨੂੰ ਮਨਾਉਂਦੇ ਹੈ, ਕੋਈ ਸ਼ੰਕਾ ਨਹੀਂ, ਪਰ ਉਹ ਦਿਹਾੜੇ ਉਹੀ ਰਹਿਣਗੇ ਜਿਹੜੇ ਹੈ, ਜਿਸ ਦਿਨ ਸਤਿਗੁਰੂ ਦੀ ਅਵਤਰਨ ਹੋਏ। ਬਾਬਾ ਤੇਜ ਪਾਨ ਜਿਹਨਾਂ ਨੂੰ ਤੇਜੋ ਵੀ ਕਿਹਾ ਜਾਂਦਾ, ਉਸ ਵੀ ਬਸ ਲਿਖੀਆਂ ਗੱਲਾਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੀ ਹੈ, ਬਹੁਤ ਵਾਰ ਦਰਸ਼ਨ ਆਪ ਜੀ ਨੇ ਕਰੇ ਹੋਣਗੇ। ਸਤਿਕਾਰਯੋਗ ਮਾਤਾ ਸੁਲੱਖਣੀ, ਤਿੰਨ ਨਾਮ ਨੇ ਇਹਦੇ, ਮਾਤਾ ਸੁਲੱਖਣੀ ਵੀ ਕਹਿੰਦੇ ਨੇ, ਮਾਤਾ ਰੂਪ ਕੌਰ ਵੀ ਕਹਿੰਦੇ ਨੇ। ਇਤਿਹਾਸ ਥੋੜ੍ਹੇ ਥੋੜ੍ਹੇ ਜਿਹੜੇ ਤੱਥ ਉਹਨਾਂ 'ਚ ਕੁਛ ਅੰਤਰ ਹੈ। ਲੱਛਮੀ ਵੀ ਇਹਨਾਂ ਦਾ ਔਰ ਦਇਆਕਾਰ ਦਇਆ ਕੌਰ ਵੀ, ਇਹ ਤਿੰਨ ਨਾਮ ਮਾਤਾ ਜੀ ਦੇ ਹਨ। ਬਾਬਾ ਤੇਜ ਭਾਨ ਜੀ ਦੇ ਘਰ ਪਹਿਲਾਂ ਪਹਿਲੀ ਸੰਤਾਨ, ਜੇਸ਼ਠ ਸੰਤਾਨ, ਉਹ ਗੁਰੂ ਅਮਰਦਾਸ ਜੀ ਮਹਾਰਾਜ ਦੇ, ਤਿੰਨ ਭਰਾ ਹੋਰ ਵੀ ਹੋਏ ਗੁਰੂ ਅਮਰਦਾਸ ਜੀ, ਚਾਰ ਭਰਾ ਸਨ, ਆਪ ਜੀ ਵੱਡੇ ਸੀ ਸਾਰਿਆਂ 'ਚ, ਤਿੰਨ ਭਰਾ ਛੋਟੇ ਨੇ। ਇਹਨਾਂ ਦੇ ਛੋਟੇ ਭਰਾ ਈਸ਼ਰਦਾਸ ਦੀ ਸੰਤਾਨ ਜਿਹੜੀ ਹੋਈ, ਉਹ ਭਾਈ ਗੁਰਦਾਸ ਜੀ ਜਿਹੜੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਜਿਸ ਵੇਲੇ ਹੋਈ ਹੈ, ਲੁਕਾਰੀ ਲਾਏ ਨੇ, ਉਹ ਇਹਨਾਂ ਦੇ ਭਰਾ ਦੀ ਔਲਾਦ, ਯਾਨੀ ਇਹਨਾਂ ਦੇ ਸਕੇ ਭਤੀਜੇ ਸਨ। ਗੁਰੂ ਅਮਰਦਾਸ ਉਸ ਰੱਬੀ ਹੁਕਮ ਅਨੁਸਾਰ, ਕਿ ਆਪਾਂ ਇਸ ਇਤਿਹਾਸ ਦੇ ਪੰਨਿਆਂ ਨੂੰ ਇੱਥੋਂ ਸ਼ੁਰੂ ਕਰਨ ਦੀ ਬਜਾਏ ਕੁਛ ਥੋੜ੍ਹਾ ਜਿਹਾ ਧਿਆਨ ਪਿੱਛੇ ਲੈ ਜਾਈਏ। ਇੱਕ ਸਮਾਂ ਐਸਾ ਆਇਆ ਸੀ ਕਿ ਸਾਰੇ ਦੇਵਤੇ ਇਕੱਠੇ ਹੋ ਕਰਕੇ ਪੁਕਾਰ ਕੀਤੀ ਸੀ, ਜਿਸ ਦੇ ਵਿੱਚ ਧਰਤੀ ਦਾ ਅਭਿਮਾਨੀ ਦੇਵ, ਜਦੋਂ ਇਹ ਗੱਲ ਕਹਾਂਗੇ ਵੀ ਧਰਤੀ ਨੇ ਪੁਕਾਰ ਕੀਤੀ ਤਾਂ ਮੂਰਖ ਬਿਰਤੀ ਦਾ ਬੰਦਾ ਕਹੇਗਾ ਜੀ ਇਹ ਮਿੱਟੀ ਵੀ ਕਿਤੇ ਪੁਕਾਰ ਕਰ ਸਕਦੀ। ਜਦੋਂ ਚੰਦਰਮਾ ਸੂਰਜ ਨੂੰ ਕਿਹਾ ਵੀ ਉਹ ਚੰਦਰਮਾ ਫਲਾਣੇ ਥਾਂ ਗਿਆ, ਸੂਰਜ ਭਲਾ ਕਹਿੰਦੇ ਇਹ ਕਿੱਧਰ ਦੀਆਂ ਤਾਂ ਮਿੱਥਿਆ ਗੱਲਾਂ ਹਨ ਸਾਰੀਆਂ। ਨਹੀਂ ਭਾਈ, ਗੱਲ ਨੂੰ ਸਮਝੋ, ਜਦੋਂ ਕਿਤੇ ਆਵਾਜ਼ ਆਉਂਦੀ ਆ ਅਖਬਾਰ ਵਿੱਚ ਦੁਨੀਆਂ ਪਿੱਟ ਉੱਠਦੀ ਆ ਜੀ ਪਾਕਿਸਤਾਨ ਨੇ ਬਿਆਨ ਦੇ ਦਿੱਤਾ, ਪਾਕਿਸਤਾਨ ਤਾਂ ਫਿਰ ਜੜ ਵਸਤੂ ਹੈ, ਧਰਤੀ ਆ ਉਹਦਾ, ਹਿੰਦੁਸਤਾਨ ਜੜ ਹੈ, ਦੇਸ਼ ਹੈ। ਉਹ ਬਿਆਨ ਕਿਸਨੇ ਦਿੱਤਾ? ਜੋ ਉੱਥੇ ਦਾ ਰਾਸ਼ਟਰਪਤੀ, ਜੋ ਪ੍ਰਧਾਨ ਮੰਤਰੀ ਹੈ, ਉਹ ਬੋਲਿਆ, ਬਸ ਸਾਰਾ ਦੇਸ਼ ਬੋਲ ਗਿਆ। ਹਰ ਇੱਕ ਥਾਂ ਤੇ ਪਰਮਾਤਮਾ ਨੇ ਆਪਣੀ ਰਚਨਾ ਦੇ ਅੰਦਰ ਕੁਝ ਸੂਖਮ ਸ੍ਰਿਸ਼ਟੀ ਦੇ ਲੋਕਾਂ ਦੀ ਡਿਊਟੀ ਲਾਈ ਹੋਈ ਹੈ, ਜੜ ਵਸਤੂਆਂ ਦੇ ਉੱਤੇ ਚੇਤਨ ਦੀ ਡਿਊਟੀ ਲਾਈ ਹੋਈ ਹੈ। ਧਰਤੀ ਜੜ ਹੈ ਪਰ ਇਹਦੇ ਉੱਤੇ ਇੱਕ ਦੇਵਤਾ ਜਿਹਦਾ ਸਾਰੀ ਧਰਤੀ ਤੇ ਕੰਟਰੋਲ ਹੈ। ਜਦੋਂ ਕਿਤੇ ਧਰਤੀ ਤੇ ਪਾਪ ਹੁੰਦੇ ਨੇ ਤਾਂ ਫਿਰ ਉਹ ਜਾਂਦਾ ਬੈਠਣ ਵਾਸਤੇ, ਮਿੱਟੀ ਥੋੜ੍ਹੀ ਹੈ, ਮਿੱਟੀ ਤਾਂ ਇੱਥੇ। ਹੋਰ ਛੱਡੋ ਵੀ ਰਵਿਦਾਸ ਦੀ ਭੇਟਾ ਲੈਣ ਵਾਸਤੇ, ਰਵਿਦਾਸ ਜੀ ਕਹਿੰਦੇ ਨੇ ਮੇਰੀ ਭੇਟਾ ਇੰਨੀ ਸਸਤੀ ਨਹੀਂ, ਯਾਤਰੂ ਭੇਟਾ ਦੇਣੀ ਹੈ ਗੰਗਾ ਨੂੰ ਜੇ ਹੱਥ ਕੱਢ ਕੇ ਲਵੇ ਤਾਂ। ਹੁਣ ਦੱਸੋ ਵੀ ਪਾਣੀ ਹੱਥ ਕੱਢ ਸਕਦਾ? ਪਾਣੀ ਤਾਂ ਇੱਕ ਜੜ ਵਸਤੂ ਹੈ, ਪਰ ਕਿਆ ਗੰਗਾ ਦੇ ਵਿੱਚੋਂ ਹੱਥ ਨਹੀਂ ਨਿਕਲੇ? ਜੇ ਹੱਥ ਨਿਕਲੇ ਤਾਂ ਕਿਆ ਕਰਾਮਾਤ ਹੈ, ਜੇ ਨਹੀਂ ਨਿਕਲੇ ਤਾਂ ਭਾਈ ਗੁਰਦਾਸ ਨੇ ਕਿਉਂ ਕਹਿਤਾ ਲਿਆ ਕਸੀਰਾ ਹੱਥ ਕੱਢ, ਹੱਥ ਬਾਹਰ ਕੱਢੇ ਕਸੀਰਾ ਦਿੱਤਾ। ਹਰ ਇੱਕ ਜਿਹਨੂੰ ਮਹਾਰਾਜ ਕਹਿੰਦੇ ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ ਲਾਉਣ, ਇਹ ਦੇਵਤਿਆਂ ਦੀਆਂ ਡਿਊਟੀਆਂ ਨੇ ਇਹਨਾਂ ਦੇ ਉੱਤੇ। ਸਰ ਉਹਨਾਂ ਨੂੰ ਬੋਲਦੇ ਹੈ ਸ਼ਾਸਤਰ ਬੋਲੀ ਚ ਅਭਿਮਾਨੀ ਦੇਵ, ਇਹ ਇਕੱਠੇ ਹੋ ਕੇ ਵੱਡੇ ਦੇਵਤਿਆਂ ਕੋਲ ਪੁਕਾਰੇ, ਦੇਵਤਿਆਂ ਦੀ ਇਕੱਤਰਤਾ ਹੋਈ। ਬ੍ਰਹਮਾ ਜੀ ਕਹਿਣ ਲੱਗੇ ਮੇਰੀ ਸਮਰੱਥਾ ਤੋਂ ਬਾਹਰ ਹੈ, ਸ਼ੰਕਰ ਜੀ ਕਹਿਣ ਲੱਗੇ ਮੇਰੀ ਸਮਰੱਥਾ ਤੋਂ ਬਾਹਰ ਹੈ, ਤਾਂ ਫਿਰ ਵਿਸ਼ਨੂੰ ਜੀ ਦੇ ਕੋਲ ਚੱਲਦੇ, ਵਿਸ਼ਨੂੰ ਦੇ ਕੋਲ ਚਲੇ, ਕਹਿੰਦੇ ਜੀ ਕੋਈ ਪ੍ਰਬੰਧ ਕਰੋ, ਧਰਤੀ ਦੇ ਹਾਲਾਤ ਬਹੁਤ ਜ਼ਿਆਦਾ ਵਿਗੜਦੇ ਆ, ਇਹ ਪੁਕਾਰ ਕਰਨ ਵਾਸਤੇ ਆ ਜਿਹਦੀ ਜ਼ਿੰਮੇਵਾਰੀ ਸਾਰੀ ਧਰਤੀ ਤੇ, ਬਹੁਤ ਬਦਰ ਹੋਣ ਲੱਗੇ। ਵਿਸ਼ਨੂੰ ਜੀ ਬੋਲੇ, ਕਹਿਣ ਲੱਗੇ ਹੁਣ ਮੇਰੇ ਵਾਸਤੇ ਵੀ ਬਾਤ ਨਹੀਂ, ਹੋਰ ਕਿਸ ਦੇ ਵਾਸਤੇ ਬਾਤ? ਕਹਿੰਦੇ ਆਪਾਂ ਨਿਰੰਕਾਰ ਨੂੰ ਬੇਨਤੀ ਕਰਦੇ, ਅਕਾਲ ਪੁਰਖ ਨੂੰ ਬੇਨਤੀ ਕਰਦੇ। ਉੱਥੇ ਪੋਥੀ 'ਚ ਇੱਕ ਜਗ੍ਹਾ ਲਿਖਿਆ ਹੈ ਕਿ ਸ਼ਿਵ ਮਸਤਾਨਾ ਬੋਲਿਆ ਕਿ ਵਾਹ ਵਿਸ਼ਨੂੰ ਜੀ, ਅਸੀਂ ਤਾਂ ਹੁਣ ਤੱਕ ਤੈਨੂੰ ਹੀ ਰੱਬ ਸਮਝਦੇ ਰਹੇ, ਤੇ ਤੋਂ ਵੱਡਾ ਹੋਰ ਵੀ ਹੈ ਕੋਈ? ਵਿਸ਼ਨੂੰ ਜੀ ਬੋਲੇ, ਕਹਿਣ ਲੱਗੇ ਜਾਣ ਬੁੱਝ ਕੇ ਤੁਸੀਂ ਅਣਜਾਣ ਬਣਦੇ ਹੋ, ਤੁਹਾਨੂੰ ਨਹੀਂ ਪਤਾ ਇਸ ਗੱਲ ਦਾ ਕਿ ਤੁਹਾਡੇ ਵਰਗੇ, ਮੇਰੇ ਵਰਗੇ, ਬ੍ਰਹਮਾ ਵਰਗੇ ਅਕਾਲ ਪੁਰਖ ਦੇ ਇੱਕ ਇੱਕ ਰੋਮ ਦੇ ਚ ਕਰੋੜਾਂ ਤੁਰੇ ਫਿਰਦੇ ਆ। ਕਾਲ ਪੁਰਖ ਕੀ ਦੇਹ ਮੋਂ ਕੋਟਕ ਬਿਸ਼ਨ ਮਹੇਸ਼, ਕੋਟ ਇੰਦਰ, ਇਹ ਤਾਂ ਕਿੰਨੇ ਅੰਦਰ ਕਿੰਨੇ ਰਵਸਰ, ਉਹ ਹੈ ਨਿਰਾਕਾਰ। ਦੇਵਤਿਆਂ ਨੇ ਬੇਨਤੀ ਕੀਤੀ ਹੋਈ ਹੈ ਮਹਾਰਾਜ ਜਦੋਂ ਸਾਨੂੰ ਕਿਤੇ ਲੋੜ ਪੈ ਜਾਵੇ ਅਸੀਂ ਤੁਹਾਨੂੰ ਕਿੱਥੇ ਰਾਹ ਦੀਏ ਜਾਵੇ। ਪਰਮਾਤਮਾ ਹੈ ਕਣ ਕਣ ਵਿੱਚ, ਪਰ ਜਿਵੇਂ ਬੱਚਿਆਂ ਵਾਲੀ ਖੇਡ ਰੱਬ ਨੇ ਕੀਤੀ ਹੋਈ ਹੈ ਇਹਨਾਂ ਤਿੰਨਾਂ ਦੇਵਤਿਆਂ ਦੇ ਨਾਲ ਕਿ ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ। ਉਹ ਕਹਿੰਦੇ ਜੇ ਬੇਨਤੀ ਕਰਨੀ ਹੋਵੇ ਕਿੱਥੇ ਰਹਿੰਦੇ ਹੋ? ਕਹਿੰਦੇ ਆ ਜਿਹੜਾ ਸਮੁੰਦਰ ਹੈ ਨਾ ਪਾਣੀ ਦਾ, ਤੁਸੀਂ ਇੱਥੇ ਖੜ ਕੇ ਬੇਨਤੀ ਕਰ ਰਹੇ ਹੋ, ਇਸ ਕਰਕੇ ਪੁਰਾਣ ਵਾਲਿਆਂ ਲਿਖਦਾ ਜੀ ਸਮੁੰਦਰ ਦੇ ਵਿੱਚ ਰਹਿੰਦਾ, ਅਕਾਲ ਪੁਰਖ ਅੱਗੇ ਸੇਖ ਸਾਂਝ ਦੀ ਸੇਜਾਂ 'ਤੇ ਰਹਿੰਦਾ, ਅਤੇ ਉਹਦੀ ਸ਼ਕਲ ਦਾ ਹੀ ਛੋਟਾ ਇੱਕ ਦੇਵਤਾ ਹੈ ਜਿਹਨੂੰ ਵਿਸ਼ਨੂੰ ਕਹਿੰਦੇ ਨੇ, ਭੁਲੇਖਾ ਪੈ ਕੇ ਤਾਂ ਉਹਨੂੰ ਵੀ ਵਿਸ਼ਨੂੰ ਕਹਿ ਦਿੰਦੇ ਨੇ, ਉਹਨੂੰ ਵੀ ਵਿਸ਼ਨੂੰ, ਪਰ ਫਰਕ ਹੈ।
ਇਹ ਵਾਰਤਾ ਕਲਗੀਧਰ ਪਾਤਸ਼ਾਹ ਨੇ ਸ੍ਰੀ ਦਸਮ ਗ੍ਰੰਥ ਲਈ ਖੋਲ ਕੇ ਲਿਖੀ ਹੋਈ ਹੈ। ਬੇਨਤੀਆਂ ਕੀਤੀਆਂ ਅਕਾਲ ਪੁਰਖ ਨੇ ਆਕਾਸ਼ ਬਾਣੀ ਦੁਆਰਾ ਧੀਰਜ ਦਿੱਤੀ, ਉਸ ਦਾ ਵੇਰਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਦਿੱਤੇ ਹੈ।
ਕਲ ਮਨ ਹੋਵੇ ਮੇਦ ਨਹੀਂ ਅਰਦਾਸ ਕਰੈ ਨਿਵਲਾਏ, ਸੱਚੇ ਸੁਣਿਆ ਕੰਨ ਦੇ ਤੀਰਕ ਦੇਵੈ ਸਹਿਜ ਸਵਾਏ।
ਹੌਸਲਾ ਕਰੋ ਵਿਸ਼ਨੂੰ ਜੀ, ਤੁਹਾਨੂੰ ਡਿਊਟੀ ਲਾ ਕੇ 23 ਵਾਰ ਸੰਸਾਰ ਵਿੱਚ ਮੈਂ ਭੇਜਿਆ, ਇੱਕ ਵਾਰੀ ਹੋਰ ਭੇਜਣਾ ਸਮੇਂ ਅਨੁਸਾਰ। ਨੇਕ ਕਲੰਕ ਰੂਪ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਸੰਕੇਤ ਹੈ, ਨੇਕ ਕਲੰਕ ਵਜੀ ਡੰਗ ਚੜ੍ਹੂ ਦਲ ਰਵਿੰਦਰ ਜੀ, ਉਹ ਵਿਸ਼ਨੂੰ ਜੀ ਦੇਵਤਾ। ਅਤੇ ਫਿਰ ਸ਼ਿਵਜੀ ਨੂੰ ਹੁਕਮ ਕੀਤਾ 11 ਵਾਰ ਇਹਨੇ ਵੀ ਅਵਤਾਰ ਤਾ, ਬਰਮਾ ਜੀ 7 ਵਾਰ ਤੁਸੀਂ ਵੀ ਗਏ ਹੋ, ਪਰ ਇਸ ਵਾਰ ਮੈਂ ਤੁਹਾਡੇ ਚੋਂ ਕਿਸੇ ਨੂੰ ਨਹੀਂ ਭੇਜਾਂਗਾ, ਖੁਦ ਆਪ ਵਿਸ਼ਨੂੰ ਜੀ ਬੋਲੇ। ਐ ਪਰਮਾਤਮਾ, ਐਡੇ ਵੱਡੇ ਸੰਸਾਰ ਦੇ ਮਾਲਕਾ ਜਿਹਦੇ ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਬ੍ਰਹਿਮੰਡ ਨੇ, ਤੂੰ ਮਨੁੱਖੀ ਜਨਮ ਵਿੱਚ ਜਾਏ? ਕਹਿੰਦੇ ਹਾਂ। ਫਿਰ ਮਿਹਰਬਾਨੀ ਕਰਕੇ ਦੱਸੋ ਕਿਸ ਦੇਸ਼ ਵਿੱਚ ਜਾਓਗੇ, ਕਿਸ ਵੰਸ਼ ਵਿੱਚ ਜਾਓਗੇ, ਕਿਸ ਨਾਮ ਦੇ ਨਾਲ ਪੁਕਾਰੇ ਜਾਓਗੇ? ਇਹ ਵਿਸ਼ਨੂੰ ਜੀ ਨੇ ਪੁੱਛੀ ਬਾਤ। ਬ੍ਰਹਮਾ ਜੀ ਕੋਲ ਖੜੇ ਸਨ, ਬ੍ਰਹਮਾ ਜੀ ਨੇ ਉਹ ਪਰਮੇਸ਼ੁਰ ਦੀ ਆਵਾਜ਼ ਨੂੰ ਅੱਗੇ ਚੱਲ ਕੇ ਰਿਸ਼ੀਆਂ ਨੂੰ ਦੱਸਿਆ, ਮਹਾਰਿਸ਼ੀ ਵਿਆਸ ਨੂੰ ਦੱਸਿਆ। ਵਿਆਸ ਜੀ ਨੇ ਭਵਿੱਖਿਅਤ ਪੁਰਾਣ ਦੇ ਅੰਦਰ 12 ਸਲੋਕ ਇੱਕੋ ਹੀ ਪ੍ਰਗਟ ਦੇ ਸੰਸਕ੍ਰਿਤ। ਪਹਿਲਾ ਹੀ ਸਲੋਕ ਹੈ ਕਿ ਏਵੰ ਬਹਿ ਧਰਮ ਪ੍ਰੀਤਰੀਆਂ ਨੂੰ ਭਵਿੱਖ ਦੀ ਜਦਾ ਕਰੋ, ਏਵੰ ਬਹਿ ਪ੍ਰੀਤਰੀਆਂ, ਜਦੋਂ ਇਸ ਪ੍ਰਕਾਰ ਦੇ ਹਾਲਾਤ ਸੰਸਾਰ ਦੇ ਹੋ ਜਾਣਗੇ। ਏਵੰ ਬਹਿ ਧਰਮ ਪ੍ਰੀਤਰੀਆਂ ਭਵਿੱਖ ਦੀ ਜਦਾ ਕਰੋ, ਤਦਾ ਵੈ ਲੋਕ ਰਖਿਆਰਥਾਂ ਮਲੇਸ਼ਾਨ ਅਨਾਸ ਹਿਚਮੇ ਪਸ਼ਚਮੇ ਸੁਭੇ ਦੇਸੇ ਬੇਦੀ ਵੰਸ਼ਿਚ ਨਾਨਕ। ਮੇਰੀ ਵੰਸ਼ ਹੋਏਗੀ ਬੇਦੀ, ਮੇਰਾ ਨਾਮ ਹੋਏਗਾ ਨਾਨਕ, ਮੈਂ ਖੁਦ ਆਪ ਜਾਵਾਂਗਾ। ਇਸੇ ਗੱਲ ਨੂੰ ਗੁਰੂ ਘਰ ਦੇ ਵੇਦ ਵਿਆਸ ਭਾਈ ਗੁਰਦਾਸ ਕਹਿੰਦੇ ਨੇ, ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ, ਮਾਨਸ ਉਤਾਰ ਤਾਰ ਦਰਸ਼ਨ ਪਾਏ। ਇਸੇ ਗੱਲ ਨੂੰ ਭਾਈ ਸਾਹਿਬ ਕਹਿੰਦੇ ਨੇ, ਆਦ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਆ। ਇਹ ਤਾਂ ਬਾਤ ਹੋ ਗਈ ਵੀ ਗੁਰੂ ਨਾਨਕ ਆਪ ਨਾਰਾਇਣ ਕਲਾ ਧਾਰ ਜਗ ਨੇ ਪਰਭਰਿਆ। ਜੋ ਸਰੂਪ ਹਰ ਆਪ ਗੁਰ ਨਾਨਕ ਕਹਾਇਓ, ਕਿੰਨੇ ਪ੍ਰਮਾਣ ਦਿੱਤੇ ਜਾਣ, ਇੱਕ ਦੋ ਪ੍ਰਮਾਣਾਂ ਨਾਲ ਇਹ ਸਿਧਾਂਤ ਨੂੰ ਸਮਝ ਲਿਆ। ਤੇ ਉੱਥੇ ਗੱਲ ਵਿਸ਼ਨੂੰ ਜੀ ਨੇ ਪੁੱਛਿਆ, ਐ ਮੇਰੇ ਦਾਤਾ, ਐ ਮੇਰੇ ਅਕਾਲ ਪੁਰਖ, ਬਸ ਇੱਕ ਵਾਰੀ ਆ ਕੇ ਖੇਡ ਵਰਤਾਓਗੇ? ਕਹਿੰਦੇ ਨਹੀਂ ਵਿਸ਼ਨੂੰ ਜੀ, ਅਸੀਂ 10 ਜਾਮੇ ਧਾਰਨ ਕਰਾਂਗੇ, ਮੇਰੇ 10 ਜਾਮੇ ਹੋਣਗੇ, ਵੱਖਰੇ ਵੱਖਰੇ ਥਾਵਾਂ ਤੇ ਵੱਖਰੇ ਵੱਖਰੇ ਕਰਤਵ ਕਰਨੇ ਹਨ ਉਹਨਾਂ ਜਾਮਿਆਂ ਦੇ ਵਿੱਚ। 8 ਜਾਮਿਆਂ ਦੇ ਵਿੱਚ ਸ਼ਬਦ ਦਾ ਖੰਡਾ ਰੱਖਾਂਗੇ, 2 ਜਾਮਿਆਂ ਦੇ ਵਿੱਚ ਪ੍ਰਤੱਖ ਵੀ ਖੰਡਾਵਾਂ ਹੋਣਗੇ, ਔਰ ਫਿਰ 11ਵੇਂ ਥਾਂ ਤੇ ਆਪਣੇ ਥਾਂ ਤੇ ਅਜਿਹੇ ਗੁਰੂ ਦੀ ਸਥਾਪਨਾ ਕਰਾਂਗੇ ਜਿਹੜਾ ਜੰਮਣ ਮਰਨ ਤੋਂ ਰਹਿਤ ਹੋਏਗਾ, ਜਿਹੜਾ ਸਿੱਖਾਂ ਨੂੰ ਸਦੀਵ ਕਾਲ ਲਈ ਉਪਦੇਸ਼ ਦਿੰਦਾ ਰਹੇਗਾ। ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ। ਇਹ ਕਹਿ ਤਾਂ ਦਿੰਦੇ ਹਾਂ ਅਸੀਂ ਜੀ, ਇਹ ਹਿੰਦੂਵਾਦ ਜੀ, ਬ੍ਰਾਹਮਣਵਾਦ, ਇਹ ਪੜ੍ਹੇ ਤੋਂ ਬਿਨਾਂ ਇਹ ਜਿਹੜੇ ਉਹਨਾਂ ਦੇ ਗ੍ਰੰਥਾਂ 'ਚ ਲਿਖਿਆ, ਜੇ ਪੜ੍ਹੋਗੇ ਨਹੀਂ ਤਾਂ ਕਿੱਥੋਂ ਆਕਾਸ਼ਬਾਣੀ ਹੋਊਗੀ ਫਿਰ ਤੁਹਾਨੂੰ? ਜੇ ਉਹ ਗ੍ਰੰਥੇ ਨਹੀਂ ਪੜ੍ਹਨੇ ਤਾਂ ਫਿਰ ਕਿਵੇਂ ਸਿੱਧ ਕਰੋਗੇ ਤੁਸੀਂ? ਢੇਲੇ ਦਾ ਬੰਦਾ ਨੇ ਇੱਕ ਲੀਡਰ ਉੱਠ ਕੇ ਕਹਿ ਦਿੱਤਾ, ਗੁਰੂ ਨਾਨਕ ਇੱਕ ਸੰਤ ਸੀ, ਗੁਰੂ ਨਾਨਕ ਕੋਈ ਅਵਤਾਰ ਨਹੀਂ ਸੀ। ਕਿਉਂ ਕਿਹਾ ਉਸਨੇ? ਸਾਡਿਆਂ ਦੀ ਕਸੂਰ ਕਰਕੇ ਕਿਹਾ, ਕਿਉਂਕਿ ਸਾਡਿਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਇਹਦੀ ਅਵਤਾਰਵਾਦ ਦੀ ਕਹਾਣੀ ਖਤਮ ਕਰੋ, ਗੁਰੂ ਨਾਨਕ ਕੋਈ ਅਵਤਾਰ ਨਹੀਂ ਸੀ। ਇਹ ਗੱਲ ਖਤਮ ਕਰੋ ਜੀ, ਗੁਰੂ ਨਾਨਕ ਅੱਖਾਂ ਮੀਚ ਕੇ ਕਿਤੇ ਗਿਆ, ਗੁਰੂ ਨਾਨਕ ਤੁਰ ਕੇ ਗਿਆ। ਚਲੋ ਜੀ, ਗੱਲ ਨਿਬੜ ਗਈ। ਗੁਰੂ ਨਾਨਕ ਇੱਕ ਆਮ ਬੰਦੇ ਵਰਗਾ ਬੰਦਾ ਬਣਾ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰ ਦਿੱਤਾ। ਉਹ ਇੱਕ ਧਰਮ ਕਿਰਤ ਕਰਨ ਵਾਲਾ, ਇੱਕ ਸਧਾਰਨ ਮਨੁੱਖ ਦੀ ਤਰ੍ਹਾਂ ਜੀਆ, ਉਹਨੇ ਤੁਰ ਤੁਰ ਕੇ ਉਪਦੇਸ਼ ਦਿੱਤਾ, ਕਿੱਥੇ ਖੜੇ ਹੋ ਗਏ, ਕਿੱਥੇ ਗਈ ਭਾਵਨਾ? ਯਾਦ ਰੱਖਿਓ, ਸਿੱਖੀ ਭਾਵਨਾ ਤੇ ਖੜੀ ਹੈ। ਭਾਵਨਾ ਦਾ ਕਤਲ ਕਰਨ ਵਾਲਾ ਦੂਸਰੇ ਕਤਲ ਕਰਨ ਵਾਲੇ ਨਾਲੋਂ ਖਤਰਨਾਕ ਹੁੰਦਾ ਹੈ, ਬਚੋ। ਸਿੱਖੀ ਦਾ ਕਾਣ ਕਰਨ ਵਾਲੇ ਤੁਰੇ ਫਿਰਦੇ ਹੈ, ਸਿੱਖੀ ਭਾਵਨਾ ਤੇ ਖੜੀ ਹੈ। ਜੋਤ ਰੂਪ ਹਰ ਆਪ, ਦੇਖੋ ਇੱਥੇ ਹਰ ਕਿਹਾ ਹੈ, ਪਰਮੇਸ਼ਰ ਆਪ, ਜੋਤ ਰੂਪ ਹਰ ਆਪ, ਗੁਰੂ ਨਾਨਕ ਕਹਾਇਓ। ਇਹ ਕਹਾਇਆ ਹੈ, ਵਾਸਤਵ ਰੂਪ ਹੈ ਜੋਤ ਸਰੂਪ। ਭਾਈ ਸਾਹਿਬ ਕਹਿੰਦੇ ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗਾਇਓ। ਲੋਕ ਸੁਣਿਓ ਪਰ ਲੋਕ ਸੁਣਿਓ, ਵਿਧ ਲੋਕ ਸੁਣਿਓ ਬ੍ਰਹਮ ਲੋਕ, ਵਿਧ ਲੋਕ ਬ੍ਰਹਮ ਲੋਕ ਦਾ, ਵਿਧ ਲੋਕ ਸੁਣਿਓ ਸਭ ਦਰਸ਼ਨ। ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ, ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗਾਇਓ। ਅਨਕੰਗ ਨ ਵਿਧਤੇ ਜਸ ਮਨ ਸਾ ਨਾਨਕਾ। ਨਾਨਕ ਦੇ ਅਰਥ ਕੀਤੇ ਨੇ ਜਿਹੜਾ ਅਨਕ ਤੋਂ ਰਹਿਤ ਹੈ, ਨਾ ਜਮਾਂ ਅਨਕ, ਨਾਨਕ। ਔਰ ਮੈਂ ਗੁਰੂ ਅਮਰਦਾਸ ਦੇ ਜੀਵਨ ਤੇ ਬੋਲਣਾ ਚਾਹੁੰਦਾ, ਪਰ ਮੁੱਢ ਨੂੰ ਕਿਵੇਂ ਛੱਡਾਂ, ਛੱਡਿਆ ਨਹੀਂ ਜਾ ਸਕਦਾ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਇੱਥੇ ਇੱਕ ਬੇਨਤੀ ਕਰਦੇ ਹਾਂ, ਜਿਹੜੀ ਵੀ ਕੋਈ ਫੈਕਟਰੀ, ਕੋਈ ਵੀ ਕਿਸੇ ਕਿਸਮ ਦਾ ਵੀ ਮਾਲ ਤਿਆਰ ਕਰਦੀ ਹੈ, ਭੱਠੇ ਦੀਆਂ ਇੱਟਾਂ ਹੋਣ, ਭਾਂਡੇ ਹੋਣ, ਬਰਤਨ ਹੋਣ, ਵਸਤਰ ਹੋਣ, ਕਿਸੇ ਫੈਕਟਰੀ 'ਚ ਬਣਿਆ ਮਾਲ, ਉਹਦੇ ਉੱਤੇ ਉਹ ਇੱਕ ਸਟੈਂਪ ਲਾਉਂਦੇ ਹੈ, ਮਾਲ ਡੁਪਲੀਕੇਟ ਨਾ ਵਿਕਣ ਲੱਗ ਜਾਵੇ। ਜਿਸ ਦਿਨ ਇਹ ਸੰਸਾਰ ਦਾ ਕਾਰਖਾਨਾ ਲਾਇਆ ਮੇਰੇ ਨਿਰੰਕਾਰ ਨੇ, ਉਹਨੇ ਹਰ ਇੱਕ ਦੇ ਮੱਥੇ ਦੇ ਉੱਤੇ ਇੱਕ ਮੋਹਰ ਲਾ ਦਿੱਤੀ ਕਿ ਮਾਲ ਇਹ ਮੇਰਾ ਹੈ, ਕਿਸੇ ਦੂਸਰੇ, ਇਹ ਫੈਕਟਰੀ ਮੇਰੀ ਹੈ, ਮੇਰੇ ਕਰਤੇ ਇੱਕ ਖੇਰ ਜਾਏ ਕੋਈ ਨਾ ਕਿਸੇ ਕੀ ਜਿਹਾ ਉਪਾਇਆ। ਭੱਠੇ ਦੀਆਂ ਇੱਟਾਂ, ਲੱਖਾਂ ਇੱਟਾਂ ਇੱਕੋ ਹੀ ਸੈਂਚੇ ਦੀਆਂ ਹੋਣਗੀਆਂ, ਪਰ ਮੇਰੀ ਪਰਮੇਸ਼ਰ ਦੀ ਫੈਕਟਰੀ ਐਸੀ ਨਹੀਂ ਹੈ। ਸਕਿਆਂ ਭਰਾਵਾਂ ਦੀਆਂ ਸ਼ਕਲਾਂ ਦੇ ਵਿੱਚ ਵੀ ਅੰਤਰ ਹੋਏਗਾ, ਇੱਕ ਵਰਗਾ ਦੂਸਰਾ ਪੈਦਾ ਹੀ ਨਹੀਂ ਕੀਤਾ। ਇੱਕ ਮੋਹਰ ਲਾ ਦਿੱਤੀ, ਉਹ ਮੋਹਰ ਨਿਰੰਕਾਰ ਦੀ ਹੈ, ਜਿਹਨੇ ਸੰਸਾਰ ਦੇ ਵਿੱਚ, ਦੇਖੋ ਜੀਸਸ ਜੀ ਆਏ, ਹਜ਼ੂਰ ਮੁਹੰਮਦ ਸਾਹਿਬ ਆਏ, ਬੁੱਧ ਜੀ ਆਏ, ਭਗਵਾਨ ਰਾਮ ਤੇ ਕ੍ਰਿਸ਼ਨ ਜੀ ਆਏ, ਮੁਬਾਰਕ ਹੈ, ਦੇਸ਼ ਲਈ ਸੰਸਾਰ ਲਈ ਕੁਛ ਕੀਤਾ ਹੈ, ਅਵਤਾਰੀ ਪੁਰਖ। ਕਿਸੇ ਦੇ ਬਜ਼ੁਰਗ ਦੀ ਦਾੜੀ ਨੂੰ ਹੱਥ ਪਾਵਾਂਗੇ ਤਾਂ ਸਾਡੇ ਬਾਪੂ ਦੀ ਦਾੜੀ ਨੂੰ ਵੀ ਹੱਥ ਪਾਉਣਗੇ ਨਾ, ਗਵਾਉਣੀ ਨਾ। ਜਦੋਂ ਵੀ ਕਿਸੇ ਵੀ ਸਤਪੁਰਸ਼ ਦਾ ਨਾਂ ਲੈਣਾ, ਸਾਨੂੰ ਅਪਮਾਨਜਨਕ ਸ਼ਬਦ ਕਦੀ ਨਹੀਂ ਵਰਤਣਾ ਚਾਹੀਦਾ, ਸਤਿਕਾਰ ਸਾਨੂੰ ਇਹ ਸਿਖਾਇਆ ਗਿਆ ਕਿ ਕਥਾ ਦੇ ਵਿੱਚ ਇਹ ਜ਼ਰੂਰ ਸਿੱਖੋ ਗੱਲ ਕਿ ਜਦੋਂ ਕਥਾ ਕਰਨੀ ਹੈ, ਕਿਸੇ ਦੇ ਰਹਿਬਰ ਦਾ ਨਾਮ ਲੈਣਾ, ਰੁੱਖਾ ਨਹੀਂ ਲੈਣਾ, ਪਿਆਰ ਨਾ ਲੈਣਾ, ਮੁਬਾਰਕ ਹੈ। ਪਰ ਇੱਕ ਗੱਲ ਦਾ ਅੰਤਰ ਹੈ, ਸਭ ਤੋਂ ਵੱਡਾ ਸਤਿਗੁਰੂ ਨਾਨਕ, ਬਸ ਗੁਰੂ ਨਾਨਕ ਵਰਗਾ ਨਾ ਕੋਈ ਦੇਵਤਾ ਹੈ, ਨਾ ਕੋਈ ਅਵਤਾਰ ਹੈ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਦ ਰੱਖੀ। ਜਿਹਨੂੰ ਗੁਰੂ ਨਾਨਕ ਵੱਡਾ ਚੰਗਾ ਨਹੀਂ ਲੱਗਦਾ, ਉਹਨੇ ਵਿਸਰਾਮ ਗਲਤ ਲਾਉਣਾ ਹੈ। ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਘਰ ਰਾਖੀ, ਨਾਲੇ ਤਾਂ ਔਖਾ ਹੋਣਾ ਪਿਆ ਵੀ ਕੰਨ ਸਿੱਧਾ ਬੜੇ ਭਲੇ ਮਾਨਸਾ, ਆਹ ਚੰਗਾ ਹੈ ਕਿ ਧੌਣ ਨੂੰ ਮਰੋੜਾ ਆਊਗਾ ਦੂਏ ਪਾਸੇ ਨੂੰ ਜਾ ਕੇ ਬੜੇ, ਉਹ ਚੰਗਾ ਹੈ ਜਿੱਥੇ ਵਿਸਰਾਮ ਡਿੱਗਦਾ ਤੂੰ ਉੱਥੇ ਰਹਿਣ ਦੇ, ਕਿਉਂ ਤੈਨੂੰ ਗੁਰੂ ਨਾਨਕ ਚੰਗਾ ਨਹੀਂ ਲੱਗਦਾ ਵੀ ਸਾਰਿਆਂ ਤੋਂ ਵੱਡਾ ਹੈ? ਗੁਰੂ ਨਾਨਕ ਹੈ ਹੀ ਸਾਰਿਆਂ ਤੋਂ ਵੱਡਾ। ਗੁਰ ਜੈਸਾ ਨਾਹੀ ਕੋ ਦੇ, ਜਿਸ ਮਸਤਕ ਭਾਵ ਸੋਲਾ ਕਰ ਸਕਦਾ। ਪਰਮੇਸ਼ਰ ਨੇ ਮਨੁੱਖ ਜਾਤੀ ਦੇ ਜੀਵਾਂ ਦੇ, ਕਿਉਂਕਿ ਚਿਹਰੇ ਤੋਂ ਪਹਿਚਾਣ ਹੁੰਦੀ ਹੈ, ਗੁਰੂ ਨਾਨਕ ਦੀ ਮੋਹਰ ਮੁਸਲਮਾਨਾਂ 'ਤੇ ਵੀ ਲੱਗੀ ਵੀ ਹੈ, ਹਿੰਦੂਆਂ 'ਤੇ ਵੀ ਲੱਗੀ ਵੀ ਹੈ। ਮਾਲ ਤਾਂ ਦੇਖੋ ਤਿਆਰ ਹੋਇਆ ਸਾਰਾ ਇੱਕੋ ਹੀ ਫੈਕਟਰੀ 'ਚ, ਇਹਦਾ ਜਿਹੜਾ ਮਾਲਕ ਆ ਉਹਨੇ ਆਪਣੀ ਸਟੈਂਪ ਲਾ ਦਿੱਤੀ ਸਾਰੇ। ਹੁਣ ਥੋੜ੍ਹੀ ਜਿਹੀ ਧਿਆਨ ਨਾਲ ਸਮਝੋਗੇ ਗੱਲ, ਕੋਈ ਬਹੁਤੀ ਔਖੀ ਨਹੀਂ। ਸਟੈਂਪ ਦੇ 'ਚ ਕੀ ਲਿਖਿਆ ਹੈ? ਦੋ ਨੰਨੇ, ਨਾਨਕ ਸ਼ਬਦ ਨੂੰ ਦੋ ਨੰਨੇ, ਇੱਕ ਕੰਨਾ ਇੱਕ ਕੱਕਾ, ਨਾਨਕ। ਇਹ ਦੱਸੋ ਵੀ ਕਿਹਦੇ ਚਿਹਰੇ 'ਤੇ ਨਹੀਂ ਲੱਗਿਆ ਹੋਇਆ? ਇੱਕ ਨੰਨਾ ਆ ਹੈ ਵਿਚਾਲੇ ਕੰਨਾ ਨੱਕਦਾ ਹੈ, ਆ ਨੰਨਾ ਫੇਰ ਹੈ ਤੇ ਆ ਕੱਕਾ ਹੈ। ਨਾਨਕ ਕਿਹਦੇ ਲਈ ਲੱਗੀ ਹੋਈ? ਨਾਨਕ ਦੀ ਹੋਰ ਸਾਰਿਆਂ ਦੀ ਲੱਗੀ ਹੋਈ ਹੈ, ਤੁਹਾਡੇ ਮੇਰੇ ਮੁਸਲਮਾਨਾਂ ਦੀ ਸਭ ਦੀ ਲੱਗੀ ਹੈ। ਨਾਨਕ ਸੰਸਾਰ ਦਾ ਮਾਲਕ ਹੈ ਜਿਹਨੇ ਮੋਹਰ ਲਾ ਦਿੱਤੀ ਸਾਰਿਆਂ ਤੇ, ਪਹਿਚਾਣ ਰਹੇ ਵੀ ਮੇਰੇ ਨੇ ਸਾਰੇ। ਇਹ ਗੱਲ ਵੱਖਰੀ ਹੈ ਵੀ ਕੋਈ ਕਈ ਵਾਰ ਨਲਾਇਕ ਬੱਚੇ ਇਹੋ ਜਿਹੇ ਵੀ ਹੁੰਦੇ ਜੇ ਕਹਿੰਦੇ ਮੈਂ ਆਪਣੇ ਬਾਪ ਨੂੰ ਬਾਪ ਨਹੀਂ ਮੰਨਦਾ, ਨਾਲੇ ਮੰਨ ਲਿਆ ਮੈਂ ਆਪਣੇ ਬਾਪ ਨੂੰ ਬਾਪ ਨਹੀਂ ਮੰਨਦਾ। ਖੈਰ ਮੇਰਾ ਸੈਂਟ ਇੱਧਰ ਹੀ ਲੰਘ ਜਾਏ। ਜੋਤ ਰੂਪ ਹਰ ਆਪ ਗੁਰੂ ਨਾਨਕ ਆਇਓ, ਤਾਂ ਤੇ ਅੰਗਦ ਪਇਓ ਤਤ ਸੋ ਤਦ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਤਿਰ ਕੀਓ। ਗੁਰੂ ਅਮਰਦਾਸ ਬਸ ਦੀਆਂ ਗੱਲਾਂ ਦੇ ਅੰਦਰ ਤੇਜ ਪਾਨ ਖੱਤਰੀ ਦੇ ਘਰ ਚਾਰ ਬੱਚਿਆਂ ਦੇ ਵਿੱਚੋਂ ਤਿੰਨ ਨੂੰ ਲਾ ਦਿੱਤਾ ਖੇਤੀ ਕਰਨ ਵਿੱਚ, ਚੌਥੇ ਨੂੰ ਕਿਹਾ ਤੂੰ ਫੇਰੀ ਪਾ ਕੇ ਲੋਕਾਂ ਦੇ ਵਿੱਚ ਵਪਾਰ ਕਰਕੇ ਆਪਣੀ ਵਜ਼ੀਫਾ ਕਰਨੀ। ਤੇ ਗੁਰੂ ਅਮਰਦਾਸ ਮਹਾਰਾਜ ਨੇ ਭਗਤੀ ਦੇ ਰਸ ਵਿੱਚ ਆਪਣੀ ਧਰਮ ਦੀ ਕਿਰਤ ਕਰਦਿਆਂ ਸਮਾਂ ਬਤੀਤ ਕੀਤਾ ਤੇ ਉਮਰ ਜਦੋਂ ਸ਼ਾਸਤਰਕ ਵਿਧਾਨ ਹੈ ਅਰਫੁਨ ਬਰਸ 50 ਤੇ ਤਜੇ ਸਰਬ ਜਨਜਾ, ਜਦੋਂ ਵਿਅਕਤੀ ਦੀ 50 ਵਰੇ ਦੀ ਉਮਰ ਹੋ ਜਾਵੇ ਉਦੋਂ ਸੰਸਾਰ ਦੇ ਨਾਲੋਂ ਟੁੱਟਣਾ ਸ਼ੁਰੂ ਹੋ ਜਾਵੇ, ਨਹੀਂ ਤਾਂ ਔਖਾ ਹੋਣਾ ਪੈਂਦਾ ਜਾਣ ਵੇਲੇ। ਜੁੜ ਲਿਆ 50 ਸਾਲ ਤੱਕ ਕੀ ਘਟਿਆ ਇਹਦੇ ਵਿੱਚ? ਹੁਣ ਤੂੰ ਸੰਸਾਰ ਤੋਂ ਟੁੱਟ ਤੇ ਰੱਬ ਨਾਲ ਜੁੜ, ਵਿਰਾਗ ਪੈਦਾ। ਇਤਿਹਾਸ ਵਿੱਚ ਇਹ ਲਿਖਿਆ ਵੀ ਗੁਰੂ ਸਾਹਿਬ ਜੀ 20 ਵਾਰ 21 ਵਾਰ ਗੰਗਾ ਤੇ ਗਏ, ਕੋਈ ਵੀ ਨਹੀਂ ਮੁਕਰ ਸਕਦਾ। ਗਏ ਉਸ ਵੇਲੇ ਦੇ ਪਦ ਚਿੰਨ ਮਹਾਰਾਜ ਦੇ ਗਏ। ਇੱਕ ਨਗਰ ਅਜਿਹਾ ਆਉਂਦਾ ਜਿਸ ਥਾਂ ਤੇ 44 ਵਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਜਾਣ ਲੱਗੇ ਵੀ ਪੜਾ ਕਰਦੇ ਸੀ, ਆਉਣ ਲੱਗੇ ਵੀ, ਤੇ 21 ਵਾਰ ਗੰਗਾ ਗਏ ਤੇ 44 ਵਾਰ ਉਸ ਅਸਥਾਨ ਤੇ ਚਰਨ ਪਏ ਹੈ, ਉਹ ਅਸਥਾਨ ਦੇ ਮੈਂ ਦਰਸ਼ਨ ਕੀਤੇ ਗਏ। ਆਪਣੀ ਆਪਣੀ ਸੋਚ ਹੈ, ਮਹਿਸੂਸ ਹੁੰਦਾ ਕਿ ਗੁਰੂ ਸਾਹਿਬ ਨੇ ਵੱਖਰੇ ਵੱਖਰੇ ਇੱਕ ਰੋਲ ਅਦਾ ਕੀਤੇ ਹੈ ਕਿ ਕੋਈ ਸਿੱਖ ਗੁਰੂ ਸ਼ਰਨ ਆਉਣ ਤੋਂ ਪਹਿਲਾਂ ਦੇਵੀ ਦਾ ਪੁਜਾਰੀ ਵੀ ਹੋ ਸਕਦਾ ਕੋਈ ਸਿੱਖ, ਤੇ ਗੁਰੂ ਨੇ ਖੁਦ ਆਪ ਬਣ ਕੇ ਦਿਖਾਇਆ। ਅੱਗੇ ਭਾਈ ਲਹਿਣਾ ਜੀ ਦੇਵੀ ਦੀ ਪੂਜਾ ਕਰ ਜਾਂਦੇ ਸੀ। ਰੋਲ ਅਦਾ ਕੀਤਾ ਵੀ ਗੁਰੂ ਸ਼ਰਨ ਆਉਣ ਤੋਂ ਪਹਿਲਾਂ ਕੋਈ ਸਿੱਖ ਤੀਰਥਾਂ ਤੇ ਵੀ ਪੜਕ ਸਕਦਾ ਹੈ। ਜਦੋਂ ਗੁਰੂ ਦਰਿਆ ਮਿਲ ਗਿਆ ਇਹ ਰੋਲ ਅਦਾ ਕੀਤਾ ਹੈ। ਧੁਰਾਂ ਤੋਂ ਹੁਕਮ ਸੀ ਇਹਦਾ, ਅਰ ਧੁਰਾਂ ਤੇ ਹੁਕਮ ਦਾ ਪਤਾ ਉਦੋਂ ਲੱਗਦਾ ਹੈ ਜਿਸ ਵੇਲੇ ਮਿਹੜੇ ਗ੍ਰਾਮ ਦੇ ਅੰਦਰ ਦੁਰਗਾ ਦੱਤ ਪੰਡਿਤ ਸਮੁੰਦਰੀਕ ਗ੍ਰੰਥ ਦੀ ਵਿਦਿਆ ਪੜ੍ਹਨ ਵਾਲਾ, ਸਮੁੰਦਰੀਕ ਵਿਦਿਆ ਪੜ੍ਹਨ ਵਾਲਾ, ਤੇ ਉਸ ਵਿਦਿਆ ਦੇ ਅਨੁਸਾਰ, ਕਿਉਂਕਿ ਜੋਤਿਸ਼ ਇੱਕ ਵਿਦਿਆ ਹੈ, ਸਿੱਖਿਆ ਕਲਪ ਨਿਰੁਗਤਪਨ ਜੋਤਿਸ਼ ਪਿੰਗਲ ਜਾਨ ਵਿਆਕਰਨ ਵਖਾਣੀਏ ਵੇਦ ਅੰਕ ਖੱਟ, ਵੇਦ ਦੇ ਖੱਟ ਅੰਗ ਨੇ। ਇਹਨੂੰ ਵੇਦ ਜਮਾਂ ਅੰਗ ਵੇਦੰਗ ਕਹਿੰਦੇ ਨੇ, ਵੇਦ ਵੇਦੰਗ ਪੜਿਆ ਜੀ ਬੋਲਣ ਨਾਲ, ਯਾਨੀ ਵੇਦ ਵੀ ਪੜਿਆ ਵੇਦ ਦੇ ਅੰਗ ਵੀ ਪੜਿਆ, ਉਹਨਾਂ ਚ ਜੋਤਿਸ਼ ਵੀ ਇੱਕ ਵਿਦਿਆ ਹੈ। ਤੇ ਗੁਰਮਤ ਦੇ ਵਿੱਚ ਸਿੱਖ ਨੂੰ ਕਦੀ ਇਸ ਵਿਦਿਆ ਦੀ ਲੋੜ ਨਹੀਂ ਪਈ। ਜੋਤਿਸ਼ ਵਿਦਿਆ ਸਾਨੂੰ ਕੀ ਕਰਨੀ ਹੈ ਜੋਤਿਸ਼ ਵਿਦਿਆ, ਪਰ ਇਹ ਵਿਦਿਆ ਹੈ ਗੁਰਮਤ ਵਿਦਿਆ। ਉਹ ਜੋਤਿਸ਼ ਵਿਦਿਆ ਦਾ ਮਹਾਰ, ਤੇ ਜਦੋਂ ਮੇੜੇ ਗ੍ਰਾਮ ਦੇ ਅੰਦਰ ਸਤਿਗੁਰਾਂ ਨੂੰ ਯਾਤਰਾ ਕਰਨ ਗਿਆ ਨੂੰ ਆਰਾਮ ਦੇ ਨਾਲ ਪਏ ਸੀ ਦੁਪਹਿਰ ਦੇ ਮੌਕੇ, ਤੇ ਮਹਾਰਾਜ ਸਾਹਿਬ ਦੇ ਚਰਨ ਦੇ ਅੰਦਰ ਪਦਮ ਵੇਖਿਆ, ਚਰਨ ਕਮਲ ਵਿੱਚ ਪਦਮ ਹੈ, ਝਿਲਮਿਲ ਝਿਲਕੈ ਵਾਂਗੀ ਧਾਰੇ। ਆ ਕਈ ਫੋਟੋਆਂ ਬਣਾਉਣ ਵਾਲਿਆਂ ਨੂੰ ਇਹ ਵੀ ਨਹੀਂ ਪਤਾ ਵੀ ਉਹ ਜਿਹੜਾ ਚਿੰਨ ਹੁੰਦਾ ਉਹਦਾ ਆਕਾਰ ਕਿਹਾ ਜਾਂਦਾ। ਕਈ ਮਹਾਂਪੁਰਸ਼ਾਂ ਦੇ ਸੇਵਕ ਮਹਾਂਪੁਰਸ਼ਾਂ ਦੇ ਪੈਰਾਂ 'ਚ ਧੱਕੀ ਦੀ ਬਣਾ ਦਿੰਦੇ ਆ, ਹੋਵੇ ਚਾਹੇ ਨਾ ਹੋਵੇ। ਅੱਗੇ ਸਾਡੇ ਸੰਤਾਂ ਦੇ ਚਰਨਾਂ ਦੇ ਵਿੱਚ ਪਦਮ ਹੈ, ਮੈਂ ਕਿਹਾ ਕਦੇ ਦੇਖਿਆ ਹੈ ਕਿ ਉਹ ਪਦਮ ਹੁੰਦਾ ਕਿਹਾ ਜਾ, ਪਦਮ ਦਾ ਅਰਥ ਤਾਂ ਇਹਨੂੰ ਪਤਾ ਵੀ ਕੀ ਹੁੰਦਾ ਭਲਿਆ। ਪਦਮ ਕਮਲ ਨੂੰ ਕਹਿੰਦੇ ਨੇ, ਕਮਲ ਵਰਗੀਆਂ ਪੰਖੜੀਆਂ ਦੀ ਤਰ੍ਹਾਂ ਚਮਕ ਹੁੰਦਾ, ਔਰ ਜਿਸ ਤਰ੍ਹਾਂ ਹੀਰਾ ਚਮਕਦਾ ਪੈਰ ਦੇ ਵਿੱਚ ਉਹਦੀ ਚਮਕ ਹੈ, ਇਹ ਅਵਤਾਰੀ ਪੁਰਖਾਂ ਤੋਂ ਬਿਨਾਂ ਨਹੀਂ ਹੁੰਦਾ। ਹੁਣ ਜਾਂ ਤਾਂ ਇਤਿਹਾਸ ਇਸ ਗੱਲ ਨੂੰ ਕਬੂਲ ਨਾ ਕਰੇ, ਇਹ ਕਹੇ ਵੀ ਪਦਮ ਹੈ ਨਹੀਂ ਸੀ, ਪਦਮ ਹੈ, ਜੇ ਪਦਮ ਹੈ ਤਾਂ ਗੁਰੂ ਅਮਰਦਾਸ ਤਾਂ ਸ਼ੁਰੂ ਤੋਂ ਹੀ ਅਵਤਾਰੀ ਪੁਰਖ ਰਹੇ, ਫਿਰ ਕੀ ਰੋਲ ਹੈ? ਇਹ ਤਾਂ ਇੱਕ ਰੋਲ ਅਦਾ ਕੀਤਾ, ਇਹ ਤੀਰਥਾਂ ਤੇ ਗਏ ਜੀ, ਇਹ ਦੱਸਣਾ ਸੀ ਵੀ ਸਿੱਖ ਗੁਰੂ ਸ਼ਰਨ ਆਉਣ ਤੋਂ ਪਹਿਲਾਂ ਤੀਰਥਾਂ ਦਾ ਗੁਜ਼ਾਰੀ ਵੀ ਹੋ ਸਕਦਾ, ਦੇਵੀ ਦੇਵਤਿਆਂ ਦਾ ਗੁਜ਼ਾਰੀ ਹੋ ਸਕਦਾ। ਜਦੋਂ ਗੁਰੂ ਮਿਲ ਗਿਆ ਤਾਂ ਫਿਰ ਗੁਰੂ ਸਮਰੱਥ ਨੇ ਦਿਖਾ ਦਿੱਤਾ ਵੀ ਦੇਵੀ ਤਾਂ ਇੱਥੇ ਝਾੜੂ ਮਾਰਦੀ ਫਿਰਦੀ ਹੈ, ਗੁਰੂ ਨੇ ਦਿਖਾ ਦਿੱਤਾ ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਇੱਥੇ ਹੈ ਸਭ ਕੁਛ। ਤੇ ਕਹਾਣੀ ਚੱਲਦੀ ਹੈ ਇਤਿਹਾਸ ਦੇ ਪੰਨਿਆਂ ਤੇ ਕਿ ਉਹਨੇ ਜਦੋਂ ਵੇਖਿਆ ਨਮਸਕਾਰ ਕੀਤੀ, ਦੋਨਾਂ ਦੇ ਵਿੱਚੋਂ ਇੱਕ ਵਿਅਕਤੀ ਹੈ ਜਾਂ ਤਾਂ ਦੁਨੀਆਂ ਦਾ ਚੱਕਰਵਰਤੀ ਬਾਦਸ਼ਾਹ ਭੇਸ ਬਦਲ ਕੇ ਤੁਰਿਆ ਹੋਇਆ, ਜਾਂ ਫਿਰ ਪਰਮਾਤਮਾ ਦਾ ਕੋਈ ਰੱਬੀ ਅਵਤਾਰ ਇਸ ਧਰਤੀ ਤੇ ਆ ਚੁੱਕਾ ਹੈ, ਦੋਨਾਂ ਚੋਂ ਇੱਕ ਗੱਲ ਜ਼ਰੂਰ ਹੈ। ਇੰਤਜ਼ਾਰ ਕਰਦਾ ਰਿਹਾ, ਗੁਰੂ ਸਾਹਿਬ ਉੱਠੇ। ਇਹ ਗੁਰੂ ਸਾਹਿਬ ਦੀ ਉਪਮਾ ਦਾ ਪਹਿਲਾ ਕ੍ਰਿਸ਼ਮਾ ਹੈ ਜ਼ਿੰਦਗੀ ਚ, ਪਹਿਲਾ ਕ੍ਰਿਸ਼ਮਾ ਤੇਰੀ ਉਪਮਾ ਤੋਂ ਬਣਾ ਬਸ। ਪੰਡਿਤ ਨੇ ਨਮਸਕਾਰ ਕੀਤੀ, ਮੱਥਾ ਟੇਕਿਆ। ਮਹਾਰਾਜ ਕਹਿੰਦੇ ਨਹੀਂ ਨਹੀਂ, ਮੈਂ ਇੱਕ ਗ੍ਰਿਸ਼ਤੀ ਬੰਦਾ ਬੱਚਿਆਂ ਵਾਲਾ, ਤੂੰ ਮੱਥਾ ਮੇਰੇ ਕਦ ਨਹੀਂ ਟੇਕਦਾ, ਮੈਂ ਤਾਂ ਇੱਕ ਯਾਤਰੂ ਹਾਂ, ਤੁਸੀਂ ਭੇਸ ਬਦਲ ਕੇ ਫਿਰ ਰਹੇ ਹੋ। ਮਹਾਰਾਜ ਕਹਿੰਦੇ ਨਹੀਂ, ਮੈਂ ਸੱਚ ਕਹਿੰਦਾ, ਮੈਂ ਕੋਈ ਭੇਸ ਨਹੀਂ ਬਦਲਿਆ, ਤੂੰ ਮੇਰੇ ਨਾਲ ਜਾ ਕੇ ਦੇਖ ਸਕਦਾ, ਬਸ ਰਹੀਆਂ ਗੱਲਾਂ, ਮੇਰਾ ਪਿੰਡ ਹੈ। ਕਹਿੰਦਾ ਅੱਛਾ। ਹੈਰਾਨ ਹੋਇਆ, ਮੇਰੀ ਵਿਦਿਆ ਝੂਠੀ ਨਹੀਂ ਹੋ ਸਕਦੀ। ਗੁਰੂ ਸਾਹਿਬ ਉਹਨੂੰ ਕੁਛ ਦੱਛਣਾ ਦੇਣ ਲੱਗੇ, ਧਰਮੀ ਬੰਦਾ ਹੈ, ਦਾਨ ਕਰਨ ਲੱਗੇ। ਕਹਿੰਦਾ ਨਹੀਂ। ਕਿਉਂ? ਕਹਿਣ ਲੱਗਾ ਐਸੀ ਗੱਲ ਨਹੀਂ ਵੀ ਮੈਂ ਦਾਨ, ਮੈਨੂੰ ਲੋੜ ਨਹੀਂ, ਮੈਂ ਲੈਣ ਜਜ਼ਮਾਨਾ ਤੋਂ ਲੈਂਦਾ ਮੈਂ। ਪਰ ਜਿਸ ਦਿਨ ਤੁਸੀਂ ਸੰਸਾਰ ਵਿੱਚ ਪ੍ਰਗਟ ਹੋ ਗਏ, ਜੇ ਬਾਦਸ਼ਾਹ ਹੋਏ ਤਾਂ ਵੀ ਮੰਗਣ ਆਊਂਗਾ ਤੁਹਾਡੇ ਦਰ ਤੇ, ਜੇ ਤੁਸੀਂ ਪਰਮਾਤਮਾ ਦਾ ਰੂਪ ਸੰਸਾਰ 'ਚ ਪ੍ਰਗਟ ਹੋਏ ਤਾਂ ਵੀ ਤੁਹਾਡੇ ਦਰ ਤੇ ਮੰਗਾਂਗਾ, ਜੇ ਤਾਂ ਹੋਏ ਬਾਦਸ਼ਾਹ ਤਾਂ ਆਪਣੇ ਪਰਿਵਾਰ ਦੀਆਂ ਉਮਰ ਭਰ ਦੀਆਂ ਪੁਸ਼ਤਾਂ ਦੀਆਂ ਰੋਟੀਆਂ ਮੰਗਾਂਗਾ, ਔਰ ਜੇ ਤੂੰ ਅਵਤਾਰ ਗੁਰੂ ਅਵਤਾਰ ਹੋਇਆ ਤਾਂ ਮੈਂ ਜੰਮਣ ਮਰਨ ਤੋਂ ਰਹਿਤ ਹੋਣ ਦੀ ਪਦਵੀ ਮੰਗਾਂਗਾ, ਅੱਜ ਨਹੀਂ ਮੰਗਾਂਗਾ, ਮੇਰੇ ਨਾਲ ਵਾਅਦਾ ਕਰੋ, ਜੋ ਉਸ ਵੇਲੇ ਮੰਗਾਂ ਮੈਨੂੰ ਉਹ ਦੇ ਦਿਓ। ਮਹਾਰਾਜ ਕਹਿੰਦੇ ਵਾਅਦਾ ਰਿਹਾ ਦਿਆਂਗੇ। ਇੱਥੋਂ ਸਾਬਤ ਹੁੰਦਾ ਕਿ ਗੁਰੂ ਸਾਹਿਬ ਪਹਿਲਾਂ ਤੋਂ ਹੀ ਅਵਤਾਰੀ ਪੁਰਖ ਸੀ, ਪੱਲੇ ਅਮਰਦਾਸ ਹੋਣ ਤੇਰੇ, ਤੇਰੀ ਉਪਮਾ ਤੋਂ। ਤੇ ਫਿਰ ਕਹਾਣੀ ਅੱਗੇ ਤੁਰਦੀ ਹੈ। ਗੁਰੂ ਨੇ ਇੱਕ ਰੋਲ ਅਦਾ ਕਰਨਾ ਸੀ ਕਿ ਗੁਰੂ ਧਾਰਨ ਕਰਨ ਤੋਂ ਬਿਨਾਂ ਬੰਦੇ ਦਾ ਜਨਮ ਕੈਸਾ ਹੈ, ਇਹ ਇੱਕ ਰੋਲ, ਇਹ ਮਹਾਰਾਜ ਦੇ ਹਿੱਸੇ ਆ। ਯਾਤਰਾ ਦੇ ਵਿੱਚ ਇੱਕ ਯਾਤਰੂ ਮਹਾਂਪੁਰਸ਼ ਮਿਲਿਆ, ਬ੍ਰਹਮਚਾਰੀ ਲਿਖਿਆ, ਬ੍ਰਹਮਚਾਰੀ ਮਿਲ ਗਿਆ, ਸ਼ਬਦ ਮੇਲਾ ਹੋਇਆ। ਚੋਰਾਂ ਦੇ ਆਪਸ ਵਿੱਚ ਹੀ ਖਿਆਲ ਰਲ ਜਾਂਦੇ, ਠੱਗਾਂ ਦੇ ਰਲ ਜਾਂਦੇ, ਸਾਧਾਂ ਦੇ ਰਲ ਜਾਂਦੇ, ਨਿੰਦਕਾਂ ਦੇ ਆਪਸ ਵਿੱਚ ਹੀ ਖਿਆਲ ਰਲ ਜਾਂਦੇ ਨੇ, ਇਹ ਰਲਿਆ ਕਰਦੇ ਨੇ। ਗੁਰਮੁਖਾਂ ਦੇ ਵੀ ਇਸੇ ਤਰ੍ਹਾਂ ਰਲ ਜਾਂਦੇ, ਸਤਸੰਗੀਆਂ ਦੇ ਖਿਆਲ ਰਲਦੇ, ਠੱਗੇ ਸੇਤੀ ਠੱਗ ਰਲ ਆਇਆ, ਸਾਥ ਵਿੱਚ ਇੱਕੋ ਜਿਹਾ, ਇੱਕੋ ਜਿਹੇ ਹੋਣ ਖਿਆਲ। ਇੱਕ ਹੋਰ ਮੈਂ ਬੇਨਤੀ ਕਰਾਂਗਾ, ਬਹੁਤ ਸੂਝਵਾਨ ਸਿਆਣੇ ਗੁਰੂ ਬੈਠੇ ਹੋ, ਕਦੇ ਕਦੇ ਦੇਖਣ ਵਿੱਚ ਆਇਆ ਹੈ ਕਿ ਜੋ ਕੁਛ ਸਟੇਜ 'ਤੇ ਕਿਹਾ ਜਾ ਰਿਹਾ ਹੈ ਉਹ ਸੁਣ ਕੇ ਕੁਛ ਬੰਦੇ ਬਹੁਤ ਪ੍ਰਸੰਨ ਹੋ ਜਾਂਦੇ, ਆਹ ਜੀ ਆਨੰਦ ਆ ਗਿਆ, ਅਤੇ ਕੁਛ ਬੰਦੇ ਬਿਲਕੁਲ ਹੀ ਮੁਰਝਾ ਜਾਂਦੇ ਨੇ। ਕਿਉਂ? ਇੱਕੋ ਹੀ ਕਥਾ ਦੋ ਬੰਦਿਆਂ 'ਤੇ ਵੱਖਰਾ ਵੱਖਰਾ ਅਸਰ ਕਿਉਂ ਕਰ ਰਹੀ ਹੈ? ਜਿਹਦੇ ਅੰਦਰ ਆਨੰਦ ਪਿਆ ਹੈ, ਜਿਹਦੇ ਅੰਦਰ ਜਿਹੇ ਜਿਹੇ ਖਿਆਲ ਪਏ ਨੇ, ਜਦੋਂ ਬਾਹਰ ਪ੍ਰਗਟ ਦੇਖਦਾ ਉਹਦੀ ਮੈਚਿੰਗ ਆਪਸ ਵਿੱਚ ਹੀ ਉਹ ਸਮਦਾ ਹੋ ਜਾਂਦੀ ਹੈ ਅਤੇ ਆਨੰਦ ਸ਼ੁਰੂ ਹੋ ਜਾਂਦਾ ਹੈ। ਉਹ ਅੰਦਰੋਂ ਉਹ ਹੈ ਜਿਹਾ ਸੀ ਜਿਹਾ ਜਿਹਾ ਉਹਨੂੰ ਬਾਹਰ ਤੋਂ ਵਾਤਾਵਰਨ ਮਿਲ ਗਿਆ। ਨਿੰਦਕ ਨੂੰ ਉਸ ਵੇਲੇ ਜਦੋਂ ਨਿੰਦਿਆ ਕਰਨ ਵਾਲਾ ਵਾਤਾਵਰਨ ਬਾਹਰ ਮਿਲਣਾ, ਉਦੋਂ ਕੁਛ ਹੋਣਾ, ਕਥਾ ਸੁਣ ਕੇ ਨਹੀਂ ਹੋਏਗਾ, ਉਹਦੇ ਅੰਦਰ ਕੁਛ ਹੋ ਰਿਹਾ। ਇਸ ਕਰਕੇ ਗੁਰੂ ਅਮਰਦਾਸ ਦੇ ਨਾਲ ਉਹਦਾ ਸ਼ਬਦ ਮੇਲਾ ਹੋ ਗਿਆ, ਕਿਉਂਕਿ ਹਿਰਦੇ ਇੱਕੋ ਜਿਹੇ ਸੀ। ਘਰ ਪਹੁੰਚੇ, ਪ੍ਰਸ਼ਾਦਾ ਛਕਾਇਆ, ਸ਼ਾਮ ਦਾ ਵਕਤ ਹੋਇਆ, ਸੌਣ ਤੋਂ ਪਹਿਲਾਂ ਕੁਝ ਗੱਲਾਂ ਬਾਤਾਂ ਸ਼ੁਰੂ ਹੋ ਗਈਆਂ। ਅਖੇ ਜੀ, ਤੁਸੀਂ ਤਾਂ ਬੜੇ ਭਾਗਾਂ ਵਾਲੇ ਹੋ, ਕਿੰਨਾ ਚੰਗਾ ਸੁਭਾਅ ਹੈ, ਕਿੰਨਾ ਧਰਮੀ ਸੁਭਾਅ ਹੈ, ਮੈਂ ਤੁਹਾਡੇ ਸੁਭਾਅ ਨੇ ਮੋਹ ਲਿਆ। ਬਾਬਾ ਅਮਰਦਾਸ, ਮੇਰੇ ਮਨ ਦੇ ਵਿੱਚ ਇੱਕ ਖਿਆਲ ਪੈਦਾ ਹੋਇਆ ਵੀ ਜੇ ਤੁਸੀਂ ਖਿਆਲ ਨਾ ਕਰੋ, ਮੈਂ ਪੁੱਛਣਾ ਚਾਹੁੰਦਾ ਤੁਹਾਨੂੰ। ਪੁੱਛੋ। ਕਹਿੰਦੇ ਤੁਹਾਡੇ ਸੁਭਾਅ ਨੂੰ ਦੇਖ ਕੇ ਮੈਨੂੰ ਚੇਤਾ ਆ ਰਿਹਾ ਵੀ ਤੁਹਾਡੇ ਗੁਰੂ ਦਾ ਕਿੰਨਾ ਵਧੀਆ ਸੁਭਾਅ ਹੋਊਗਾ, ਵੀ ਤੁਹਾਡਾ ਗੁਰੂ ਕੌਣ ਸੀ। ਬਸ ਇੰਨੀ ਗੱਲ ਮੈਂ ਬਸ। ਗੁਰੂ ਅਮਰਦਾਸ ਰੋਲ ਅਦਾ ਕਰਦੇ ਹੋਏ ਕਹਿਣ ਲੱਗੇ, ਬ੍ਰਹਮਚਾਰੀ ਲੱਭਦਾ ਫਿਰਦਾ ਅਜੇ ਗੁਰੂ ਮਿਲਿਆ ਨਹੀਂ, ਐਡੇ ਭਾਗ ਕਿਤੇ ਕਿ ਮੈਨੂੰ ਗੁਰੂ ਮਿਲ ਜਾਏ। ਉਸੇ ਵੇਲੇ ਅੱਗ ਭਰੋਲਾ ਹੋ ਗਿਆ, ਕਈ ਬੰਦੇ 'ਚ ਬਰਦਾਸ਼ਤ ਦੀ ਮਾਦਾ ਹੁੰਦਾ ਹੀ ਨਹੀਂ। ਕਹਿੰਦਾ ਇੰਨੀ ਉਮਰ ਹੋ ਗਈ ਤੁਸੀਂ ਗੁਰੂ ਨਹੀਂ ਧਾਰਨ ਕੀਤਾ ਹੁਣ ਤੱਕ? ਮੇਰਾ ਤਾਂ ਪਰਸ ਸੀ, ਨਗੂਰੇ ਦੇ ਹੱਥ 'ਚ ਪਾਣੀ ਨਹੀਂ ਸੀ ਕਦੇ ਪੀਤਾ। ਗੁਰਮੰਤਰਹੀਣ ਜੋ ਪ੍ਰਾਣੀ ਰਗੰਤ ਜਨ ਪ੍ਰਸ਼ਨ ਹੈ, ਮੈਂ ਨਗੂਰੇ ਦੇ ਹੱਥ ਦਾ ਖਾ ਲਿਆ, ਮੇਰਾ ਤਾਂ ਕਰਮ ਧਰਮ ਹੀ ਭ੍ਰਿਸ਼ਟ ਹੋ ਗਿਆ ਸਾਰਾ। ਅੱਗ ਬਰੋਲਾ ਹੋ ਗਿਆ, ਕਹਿੰਦਾ ਮੈਂ ਤੇਰੇ ਘਰ ਰਾਤ ਨਹੀਂ ਕੱਟਣੀ। ਬੁਰਾ ਭਲਾ ਬੋਲਦਾ ਚਲਿਆ ਗਿਆ ਤੇ ਬਾਬਾ ਅਮਰਦਾਸ ਨੂੰ ਸਾਰੀ ਰਾਤ ਨੀਂਦ ਨਹੀਂ ਪਈ, ਰੋਲ ਅਦਾ ਕਰ ਰਿਹਾ। ਰਾਤ ਦਾ ਤੀਸਰਾ ਪਹਿਰ ਜਿਹਨੂੰ ਅੰਮ੍ਰਿਤ ਵੇਲਾ ਕਿਹਾ ਜਾਂਦਾ ਸ਼ੁਰੂ ਹੋਇਆ। ਗੁਰੂ ਅੰਗਦ ਸਾਹਿਬ ਦੀ ਸਪੁੱਤਰੀ ਬੀਬੀ ਅਮਰੋ ਦਹੀਂ ਬਲਾਉਣ ਵਾਸਤੇ, ਦਹੀਂ ਰਿੜਕਣ ਵਾਸਤੇ ਮਧਾਣੀ ਚਾਟੀ ਦੇ ਵਿੱਚ ਪਾ ਦਿੱਤੀ ਹੈ। ਇਸ਼ਨਾਨ ਪਾਨ ਕੀਤਾ, ਜਪਜੀ ਦਾ ਪਾਠ ਕੀਤਾ। ਉਸ ਵੇਲੇ ਜਪਜੀ ਦਾ ਪਾਠ ਸੀ ਨਿਤਨੇਮ ਸੀ, ਜਿਵੇਂ ਹੁਣ ਪੰਜ ਵਾਰੀਆਂ ਦਾ। ਅਤੇ ਬੀਬੀ ਨੇ ਮਾਨੋ ਮਧਾਣੀ ਨੂੰ ਤਾਂ ਸਾਜ ਬਣਾ ਲਿਆ ਹੈ, ਉਹਦੇ ਖੜਾਕ ਨੂੰ ਸਾਜ ਬਣਾ ਕੇ ਅਤੇ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕਰ ਲਿਆ। ਇੱਕ ਬੜੀ ਹੈਰਾਨੀ ਦੀ ਬਾਤ ਸੀ, ਇੱਕ ਸੁਗੜ ਬੀਬੀ ਮਧਾਣੀ ਰਿੜਕਦੀ ਸਾਜਾਂ ਦੇ ਥਾਂ 'ਤੇ ਇੱਕ ਧੁਨ ਉਚਾਰਨ ਕੀਤੀ, ਅਤੇ ਜਿਉਂ ਹੀ ਸ਼ਬਦ ਬੋਲੀ, ਹੁਣ ਨੀਂਦ ਤਾਂ ਸਾਰੀ ਰਾਤ ਪਏ ਨਹੀਂ ਸੀ, ਸਹੁਰਿਆਂ ਦੇ ਥਾਂ 'ਤੇ ਲੱਗਦੇ ਨੇ, ਭਰਾ ਦੀ ਨੂੰਹ ਹੋਏ ਕਿ ਆਪਣੀ ਨੂੰਹ ਹੋਏ, ਪੜਗੇ ਤੋਂ ਉਤਰ ਕੇ ਹੇਠਾਂ ਬੈਠ ਗਏ। ਭਇਆ ਮਨੂਰ ਕੰਚਨ ਫਿਰ ਹੋਵੇ, ਜਦ ਬੀਬੀ ਨੇ ਸ਼ਬਦਾਂ 'ਤੇ ਕਿਹਾ ਭਇਆ ਮਨੂਰ ਕੰਚਨ ਫਿਰ ਜੇ ਗੁਰ ਮਿਲੇ ਤਨੇਗਾ। ਕਹਿੰਦੇ ਤਾਂ ਕਹਾਣੀ ਮੇਰੀ ਹੈ ਸਾਰੀ, ਮੇਰੀ ਨੂੰਹ ਮੇਰੇ ਪਰਿਵਾਰ ਵਿੱਚ ਸਾਰਾ ਪਰਿਵਾਰ ਇਕੱਠਾ ਹੀ ਸੀ। ਐਡੀ ਸੁਗੜ ਬੀਬੀ ਓਟ ਵਿੱਚ ਬੈਠ ਕੇ ਅੱਗੇ ਬੀਬੀਆਂ ਸਹੁਰੇ ਤੋਂ ਜੇਠ ਤੋਂ ਪੜਦਾ ਕਰਿਆ ਕਰਦੀਆਂ ਸੀ ਸਭੀਆਂ। ਸ਼ਰਮ ਤੇ ਧਰਮ ਦਾ ਆਪਸ ਵਿੱਚ ਮੇਲ ਹੈ, ਜਦੋਂ ਸ਼ਰਮ ਜਾਏਗੀ ਧਰਮ ਨੂੰ ਛੱਡ ਕੇ ਨਹੀਂ ਜਾਏਗੀ, ਸ਼ਰਮ ਤੇ ਧਰਮ ਦੋਨੇ ਜਾਣਗੇ, ਸ਼ਰਮ ਧਰਮ ਦਾ ਡੇਰਾ ਦੂਰ ਦੋਨੇ ਚਲੇ ਜਾਣਗੇ। ਤੇ ਸ਼ਰਮ ਜਿੱਥੇ ਹੈ ਉੱਥੇ ਧਰਮ ਵੀ ਹੋਏਗਾ। ਤੇ ਗੁਰੂ ਅਮਰਦਾਸ ਬਾਅਦ ਤਾਂ ਗੁਰੂ ਬਣਦੇ, ਬਾਬਾ ਅਮਰਦਾਸ ਬੈਠ ਕੇ ਆਨੰਦ ਹੋ ਗਏ ਸੁਣ ਕੇ। ਤਾਂ ਅਚਾਨਕ ਹੀ ਬੀਬੀ ਦੀ ਨਿਗਾਹ ਪੈ ਗਈ, ਮੇਰੇ ਸਹੁਰਾ ਸਾਹਿਬ ਬੈਠੇ, ਉਹਨੇ ਬਾਰੂ ਸਹੁਰੇ ਦੇ ਸਾਹਮਣੇ ਬੋਲਦੇ ਨਹੀਂ ਸਕਾ ਗਏ ਬੱਚਿਆਂ। ਗੁਰੂ ਅਮਰਦਾਸ ਕਹਿੰਦੇ ਨੇ ਬੇਟੀ, ਮੈਨੂੰ ਮਰੇ ਹੋਏ ਦੇ ਮੂੰਹ 'ਚ ਅੰਮ੍ਰਿਤ ਪਾਉਣ ਵਾਲੀ ਮੇਰੀ ਧੀਏ, ਇਹ ਸੰਗ ਦੀ ਕਿਉਂ ਹੈ? ਤੂੰ ਆਪਣੇ ਸਹੁਰੇ ਨੂੰ ਬਚਾ ਲਿਆ, ਮੈਨੂੰ ਤਾਂ ਰਾਤ ਬ੍ਰਹਮਚਾਰੀ ਇੰਨੇ ਤਾਨੇ ਦੇ ਗਿਆ, ਮੈਂ ਤਾਂ ਮਰੀ ਜਾਣਾ ਸੀ, ਮੈਨੂੰ ਮਰਦੇ ਮਰਦੇ ਨੂੰ ਬਚਾਇਆ। ਪੁੱਤਰ ਬੰਦ ਨਾ ਕਰ, ਮੇਰਾ ਜੀਵਨ ਹੈ, ਮੈਨੂੰ ਸੁੱਖ ਮਿਲਿਆ। ਕੋਲੋਂ ਸੱਸ ਮਾਂ ਨੇ ਕਿਹਾ, ਹਾਂ ਪੁੱਤ ਦੇਖ ਮੀਰਾਂ ਵਾਲੀ ਹੋਈ ਹੋ ਰਹੀਆਂ, ਇਹ ਕਾਹਦੀ ਸੰਗ ਹੈ, ਤੂੰ ਭਜਨ ਕਰ ਲਈ ਅੱਗਾ। ਫਿਰ ਸ਼ਬਦ ਪੜਿਆ, ਸਮਾਪਤੀ ਕੀਤੀ, ਸਿਰ 'ਤੇ ਹੱਥ ਰੱਖ ਕੇ ਕਹਿੰਦੇ ਧੀਏ, ਨਹੀਂ ਸੀ ਪਤਾ ਅੱਜ ਤੱਕ, ਤੂੰ ਮੈਨੂੰ ਇਹ ਤਾਂ ਦੱਸ ਵੀ ਬਾਣੀ ਕਿਹਦੀ ਹੈ ਜਿਹੜੀ ਤੂੰ ਬਿਆਨ ਕਰਦੀ ਹੈ? ਕਹਿੰਦੀ ਪਿਤਾ ਜੀ, ਇਹ ਬਾਣੀ ਗੁਰੂ ਨਾਨਕ ਦੀ ਹੈ। ਉਹ ਸੰਸਾਰ ਤੋਂ ਚਲੇ ਗਏ, ਮੇਰੇ ਪਿਤਾ ਨੂੰ ਆਪਣੇ ਥਾਂ 'ਤੇ ਗੱਦੀ ਦੇ ਗਏ, ਇਹ ਤੁਹਾਡੇ ਰਿਸ਼ਤੇ ਦੇ 'ਚ ਕੁੜਮ ਲੱਗਦੇ ਹੈ, ਖੰਡੂਰ ਸਾਹਿਬ ਰਹਿੰਦੇ, ਉਹਨਾਂ ਦੀ ਬਾਣੀ, ਦੋਨਾਂ ਗੁਰੂਆਂ ਦੀ ਬਾਣੀ। ਕਹਿੰਦਾ ਪੁੱਤਰੀ ਚੱਲ, ਹੁਣੇ ਬਸ ਮੈਨੂੰ ਕਿਤੇ ਲੱਭਣ ਦੀ ਲੋੜ ਨਹੀਂ, ਗੁਰੂ ਲੱਭ ਗਿਆ। ਕਹਿੰਦੀ ਏਕ ਬਾਤ ਹੋ ਡਰ ਤੋਂ ਪਿਤਾ ਜੀ, ਚੱਲਣ ਨੂੰ ਮੈਂ ਤਿਆਰ ਹਾਂ, ਤੁਹਾਡਾ ਹੁਕਮ ਵੀ ਪਿਤਾ ਦਾ ਹੁਕਮ ਹੈ, ਪਰ ਜਿਸ ਦਿਨ ਮੈਂ ਵਿਦਾ ਹੋ ਕੇ ਤੁਹਾਡੇ ਪਰਿਵਾਰ ਵਿੱਚ ਆਈ ਸੀ ਨਾ, ਮੈਨੂੰ ਮੇਰੇ ਬਾਪੂ ਨੇ ਕਿਹਾ ਸੀ ਕੁੜੀਏ ਅੱਜ ਤੋਂ ਤੇਰਾ ਘਰ ਇਹ ਹੈ, ਜਿੱਦਣ ਮੇਰੇ ਘਰ ਆਉਣਾ ਹੋਵੇ ਤੂੰ ਬਿਨਾਂ ਬੁਲਾਏ ਨਹੀਂ ਆਉਣਾ ਔਰ ਬਿਨਾਂ ਦੱਸੇ ਨਹੀਂ ਆਉਣਾ, ਤੇਰਾ ਘਰ ਉਹ ਹੈ, ਤੇਰਾ ਬਾਪੂ ਉਹ ਹੈ, ਤੇਰਾ ਸਹੁਰੇ ਤੇਰਾ ਪਿਤਾ ਹੈ, ਤੇਰੀ ਸੱਸ ਤੇਰੀ ਮਾਂ ਹੈ, ਮੈਂ ਹੁਣ ਇਹਦੀ ਉਲੰਘਣਾ ਨਹੀਂ ਕਰ ਸਕਦੀ, ਮੇਰਾ ਪਿਤਾ ਮੇਰੇ ਨਾਲ ਨਾਰਾਜ਼ ਹੋ ਜਾਏਗਾ, ਉਹ ਗੁਰੂ ਵੀ ਹੈ ਤੇ ਪਿਤਾ ਵੀ ਹੈ। ਬਾਬਾ ਅਮਰਦਾਸ ਕਹਿੰਦੇ ਉਹਨਾਂ ਦੀ ਨਾਰਾਜ਼ਗੀ ਮੈਂ ਚੱਲਾਂਗਾ ਪੁੱਤ, ਮੈਂ ਮੂਹਰੇ ਹੋਵਾਂਗਾ, ਕਸੂਰ ਮੇਰਾ ਹੈ, ਮੇਰੀ ਨੂੰਹ ਦਾ ਨਹੀਂ। ਤੁਰ ਪਏ, ਕਹਿਣ ਲੱਗੇ ਜੀ ਇੱਥੇ ਤੱਕ ਤੁਹਾਡਾ ਵਚਨ ਮੰਨ ਲਿਆ, ਮੇਰਾ ਪੇਕਾ ਪਰਿਵਾਰ ਮੈਂ ਉਸ ਥਾਂ 'ਤੇ ਆ ਗਈ ਜਿੱਥੇ ਪੈਦਾ ਹੋਈਆਂ, ਅਤੇ ਹੁਣ ਇੱਕ ਕਿਰਪਾ ਕਰੋ ਪਿਤਾ ਜੀ ਤੁਸੀਂ ਇੱਥੇ ਬੈਠੋ, ਇੱਕ ਅਵਗਿਆਤਾ ਹੋ ਗਈ ਕਿਤੇ ਦੂਸਰੀ ਨਾ ਹੋ ਜਾਏ, ਮੈਂ ਜਾ ਕੇ ਪਿਤਾ ਨੂੰ ਪੁੱਛਦਾ ਆਵਾਂ ਵੀ ਉਹਨਾਂ ਨੂੰ ਲੈ ਆਵਾਂ ਜਾਂ ਨਾ। ਕਹਿੰਦੇ ਠੀਕ ਹੈ ਬੇਟਾ, ਉਹ ਰੁਕ ਗਏ, ਗਏ ਸਾਹਮਣੇ, ਪਿਤਾ ਨੇ ਦੇਖਿਆ, ਗੁਰੂ ਅੰਗਦ ਸਾਹਿਬ ਮਹਾਰਾਜ ਕਹਿੰਦੇ ਬੇਟੀ ਬਿਨਾਂ ਬੁਲਾਏ ਆ ਗਈ। ਕਹਿੰਦੇ ਪਿਤਾ ਜੀ ਖਿਮਾ ਕਰ, ਗਲਤੀ ਸੁਗੜਦੀ ਸੀ। ਕਹਿੰਦੇ ਨਹੀਂ ਨਹੀਂ, ਪਰ ਜੇ ਆਏ ਗਈ ਹੈ ਜਿਹਨੂੰ ਨਾ ਲੈ ਕੇ ਆਈ ਉਹਨੂੰ ਬਾਹਰ ਕਿਉਂ ਬਿਠਾ ਦਿੱਤਾ, ਗੁਰੂ ਅੰਤਰਜਮੀ ਸਭ ਕੁਝ ਜਾਣ ਲੈ। ਇਤਿਹਾਸ ਕਹਿੰਦਾ ਜਿਹੜੇ ਸਰੋਤ ਨੇ ਸਾਡੇ ਕੋਲ, ਜਦੋਂ ਆਏ ਉੱਠ ਕੇ ਖੜੇ ਹੋ ਗਏ, ਕੁੜਮ ਨੂੰ ਜੱਫੀ ਪਾ ਕੇ ਪਿਆਰ ਦੇ ਨਾਲ ਮਿਲਣ, ਕਹਿੰਦੇ ਮਹਾਰਾਜ ਇਹ ਸਰੀਰ ਅੱਜ ਤੱਕ ਇਹ ਹੰਕਾਰ ਕਰਦਾ ਰਿਹਾ, ਮੈਨੂੰ ਨਹੀਂ ਸੀ ਪਤਾ ਮੈਂ ਹੁਣ ਕੁੜਮ ਬਣ ਕੇ ਨਹੀਂ ਆਇਆ, ਮੈਂ ਤਾਂ ਤੁਹਾਡੇ ਦਰ ਦਾ ਗੋਲਾ ਬਣ ਗਿਆ, ਮੈਨੂੰ ਚਰਨ ਛੂਹ ਲੈਣ ਦਾ। ਚਰਨਾਂ 'ਤੇ ਟੈ ਪਏ, ਅੱਜ ਤੋਂ ਤਾਨ ਮਾਨ ਧਨ ਸਭ ਸੌਂਪ ਗੁਰੂ, ਹੁਕਮ ਮੰਨਿਆ ਤਾਈ ਮੈਂ ਤੇਰਾ ਗੋਲਾ ਹੋ ਗਿਆ, ਅੱਜ ਦਾ ਅੱਜ ਤੋਂ ਬਾਅਦ ਰਹਿੰਦਾ ਜੀਵਨ ਤੇਰੇ ਅਰਪਣ ਕਰ ਦਿੱਤਾ, ਇਹ ਅਮਰਦਾਸ ਦਾ ਜੀਵਨ ਨਹੀਂ, ਇਹ ਗੁਰੂ ਅੰਗਦ ਦਾ, ਇਹ ਗੁਰੂ ਨਾਨਕ ਦਾ ਜੀਵਨ। ਸੇਵਾ ਰੰਭੀ, ਲੰਮੀਆਂ ਗੱਲਾਂ ਕੀ ਕਰੀਏ, ਬਹੁਤ ਲੰਮਾ ਇਤਿਹਾਸ, ਸਿੱਖਾਂ ਨੇ ਮਿਹਣੇ ਮਾਰੇ, ਇੱਕ ਦਿਨ ਸਿੱਖ ਗੱਲਾਂ ਕਰਦੇ ਸੁਣੇ ਆਪਣੇ ਕੰਨਾਂ ਦੇ ਨਾਲ, ਇਹ ਸੰਸਾਰ ਨੇ ਕਦੇ ਕਿਸੇ ਦੀ ਲਿਹਾਜ਼ ਨਹੀਂ ਕੀਤੀ ਹੈ, ਬਿਨਾਂ ਦੋਸ਼ ਤੋਂ ਦੋਸ਼ ਦਿੱਤੇ ਨੇ ਸੰਸਾਰ ਨੇ। ਇੱਕ ਦਿਨ ਗੱਲਾਂ ਕਰਦੇ ਆ ਸਿੱਖ, ਕਹਿੰਦੇ ਆ ਜਿਹੜਾ ਬੁੱਢਾ ਹੈ ਨਾ ਇਹ ਇਸ ਉਮਰ 'ਚ ਬੜੀ ਆ ਕੇ ਸੇਵਾ ਕਰਦਾ, ਉਹ ਕਹਿੰਦੇ ਬਈ ਹਰੇਕ ਦੇ ਅੱਗੇ ਨਿਮਦਾ ਬੜਾ, ਆਪਾਂ ਛੋਟੀ ਉਮਰ ਦੇ ਹੈ, ਇਹ ਬਜ਼ੁਰਗ ਆਪਣੇ ਅੱਗੇ ਵੀ ਹੱਥ ਜੋੜੀ ਜਾਂਦਾ, ਉਹ ਕਹਿੰਦੇ ਬਈ ਇਸ ਕਰਕੇ ਜੋੜਦਾ ਆਪਾਂ ਪੁਰਾਣੇ ਸਿੱਖ ਜੀ ਹੋਏ, ਇਹ ਨਵਾਂ ਸਿੱਖ ਹੈ ਡਰਦਾ ਆਪਣੇ ਕੋਲੋਂ ਕਿਤੇ ਕਢਾਈ ਨਾ ਦੇਣ, ਇੱਥੋਂ ਆਪਣਾ ਅਧਿਕਾਰ ਵੱਡਾ ਜੀ ਹੋਇਆ। ਗੁਰੂ ਅਮਰਦਾਸ ਕੰਨੀ ਸੁਣਦੇ ਆ, ਤੇ ਇੱਕ ਸਿੱਖ ਬੋਲਿਆ ਉਹ ਵੀ ਘਰਦਿਆਂ ਨੇ ਰੋਟੀ ਨਹੀਂ ਦਿੱਤੀ ਹੋਣੀ, ਵਿਚਾਰਾ ਕੀ ਕਰੇ ਤਾਂ ਡਰਦਾ, ਇਹ ਮੈਂ ਰੋਟੀ ਦੀ ਆਸ ਨੇ ਲੱਗਿਆ ਕਿ ਜੇ ਤੂੰ ਕਢਾਈ ਨਾ ਦੇਣ, ਇਹ ਗੱਲਾਂ ਗੁਰੂ ਅਮਰਦਾਸ ਨੇ ਆਪਣੇ ਕੰਨੀ ਸੁਣੀਆਂ, ਪਰ ਇਤਰਾਜ਼ ਨਹੀਂ ਕੀਤਾ, ਕਹਿੰਦੇ ਕੰਨੀ ਬੁੱਝੇ ਦੇ ਰਹਾਂ ਕੇਤੀ ਹੋ ਗਿਆ ਪਾਉ, ਨਿਸ਼ਾਨੇ 'ਚ ਪਾਸ ਹੋ ਗਏ। ਸੇਵਾ ਨਿਭਾਈ, 12 ਸਾਲ ਗਾਗਰਾਂ ਢੋਈਆਂ, 71 ਵਰਿਆਂ ਦੀ ਉਮਰ ਦੇ ਵਿੱਚ ਇੱਕ ਬਜ਼ੁਰਗ ਪਾਣੀ ਢੋਣ ਲਈ ਆਉਂਦਾ ਬਿਆਸਾ ਤੋਂ ਖੰਡੂਰ ਸਾਹਿਬ ਤੱਕ, ਤੁਰ ਕੇ ਦੇਖੋ ਆਪਾਂ ਗੱਡੀਆਂ ਮੋਟਰਾਂ 'ਚ ਜਾਂਦੇ ਹਾਂ, ਰਸਤੇ 'ਚ ਜਗ੍ਹਾ ਹੈ ਜਿੱਥੇ ਗਾਗਰ ਰੱਖਦੇ ਸੀ, ਦਮ ਦਮਾਸ ਹੈ, ਬਿਰਧ ਸਰੀਰ ਹੋ ਗਿਆ, ਜਲਾਹੇ ਨੇ ਮੀਣਾ ਮਾਰਨਾ, ਇਹ ਅਮਰੂ ਨਥਾਵਾਂ, ਕਦੇ ਜ਼ੁਬਾਨ ਨਹੀਂ ਸੀ ਖੋਲੀ 12 ਸਾਲ ਦੇ ਵਿੱਚ। ਉਸ ਦਿਨ ਕਹਿਣ ਲੱਗੇ ਕਮਲੀਏ ਹੁਣ ਤਾਂ ਮੈਂ ਥਾਂ ਵਾਲਾ, ਜਦੋਂ ਮੈਂ ਥਾਂ ਵਾਲਾ ਨਹੀਂ ਸੀ ਉਦੋਂ ਕਹਿ ਦਿੰਦੀ ਮੈਂ ਜਰ ਲੈਂਦਾ, ਕਮਲੀਏ ਸ਼ਬਦ ਨਿਕਲ ਗਿਆ, ਤੇ ਉਸੇ ਵੇਲੇ ਕਮਲੀ ਹੋ ਗਈ ਸੀ। ਤੇ ਸਤਿਗੁਰੂ ਮਹਾਰਾਜ, ਕਿਉਂਕਿ ਪੈਰ ਦਾ ਠੇਡਾ ਲੱਗਿਆ, ਕੁੰਭਲ 'ਚ ਡਿੱਗੇ ਸੀ, ਉੱਥੇ ਗੁਰਦੁਆਰਾ ਸਾਹਿਬ ਬਣਿਆ, ਗੁਰੂ ਸਭ ਕੁਝ ਜਾਣਦਾ ਅੰਤਰਜਾਮੀ। 1 ਸਾਲ ਬਾਅਦ 1.5 ਗਜ ਗੁਰ ਦੀਨ ਰਮਾਲ, ਸਾਲ ਬਾਅਦ 1 ਸ਼ਲੋਕ ਉਹ ਦਿੰਦੇ ਸੀ ਖਦਰ ਦਾ, 12 ਸਾਲ 'ਚ 12 ਸ਼ਲੋਕ ਉਹ ਦਿੰਦੇ, ਸਿਰ 'ਤੇ ਬੰਨ੍ਹਦੇ ਰਹੇ ਗੁਰੂ ਦਾ ਪ੍ਰਸ਼ਾਦ ਹੈ। ਇਸ਼ਨਾਨ ਕੀਤਾ ਗੁਰੂ ਅੰਗਦ ਸਾਹਿਬ ਨੇ, ਤੇ ਪੁੱਛਦੇ ਨੇ ਪੁਰਖਾ ਰਾਤ ਕੀ ਪਾਣਾ ਵਰਤੇ, ਜੋ ਆਪਨੇ ਵਰਤਾਇਆ ਹੰਗਤ ਹੈ, ਇਹਨਾਂ ਨੂੰ ਜਲਾਹਾ ਗਿਆ, ਜਲਾਹੀ ਨੂੰ ਲੈ ਕੇ ਸੰਗਲ ਲਾਇਆ ਹੋਇਆ ਤੇ ਕਹਿੰਦੇ ਮਹਾਰਾਜ ਤੁਹਾਡੇ ਸੇਵਕ ਦੇ ਵਚਨ ਨਿਕਲ ਗਿਆ। ਇਹਨੇ ਕਹਿ ਦਿੱਤਾ ਸੀ ਹਮਰੂ ਨੇ ਥਾਵਾ, ਉਹ ਕਹਿੰਦੇ ਕਮਲੀਏ ਮੈਂ ਤਾਂ ਹੁਣ ਥਾਂ ਵਾਲਾ, ਇਹਦਾ ਕਮਲੀ ਹੋ ਗਈ ਸੱਚੀ ਵਿੱਚ, ਮਹਾਰਾਜ ਕਿਰਪਾ ਕਰੋ ਮੇਰੇ ਬੱਚੇ ਰਲ ਜਾਣਗੇ। ਮਹਾਰਾਜ ਕਹਿੰਦੇ ਜਲਾਹਿਆ, ਇਹ ਤੇਰੀ ਥਾਂ ਜਿੱਥੇ ਮੇਰਾ ਸੇਵਕ ਡਿੱਗਿਆ, ਇਹਦੇ ਦੁੱਗਣੇ ਪੈਸੇ ਲੈ ਲੈ, ਤੈਨੂੰ ਦੁੱਗਣਾ ਮਕਾਨ ਵਧੀਆ ਬਣਾ ਦਿੰਦੇ ਹਾਂ, ਪਰ ਜਿੱਥੇ ਮੇਰੇ ਸੇਵਕ ਨੇ ਗਾਗਰਾਂ ਢੋਈਆਂ, ਮੇਰਾ ਜੀ ਕਰਦਾ ਮੇਰਾ ਸੰਸਕਾਰ ਇਹਦੇ ਚਰਨਾਂ ਦੇ ਉਸ ਪੈੜਾਂ ਦੇ ਵਿੱਚ ਹੋਵੇ ਜਿੱਥੇ 12 ਸਾਲ ਮੇਰੀ ਇਹ ਸੇਵਾ ਕਰਦੇ ਰਹੇ। ਉਹਦੇ ਥਾਂ ਹੀ ਗੁਰੂ ਅੰਗਦ ਦੇਵ ਜੀ ਦਾ ਸੰਸਕਾਰ ਅਸਥਾਨ ਹੈ। 12 ਵਰਦ ਤੇ ਅਮਰਦਾਸ, ਤੂੰ ਨਿਥਾਵਿਆਂ ਦਾ ਥਾਂ, ਤੂੰ ਨਿਵਾਣਿਆਂ ਦਾ ਮਾਣ, ਤੂੰ ਨਿਤਾਣਿਆਂ ਦਾ ਥਾਂ, ਨਿਓਟਿਆਂ ਦੀ ਓਟ, ਨਿਗਤਿਆਂ ਦੀ ਗਤ, ਨਿਗਤਿਆਂ ਦੀ ਨਿਪਤਿਆਂ ਦੀ ਪਤ, 12 ਵਰ ਦੇ ਕੇ ਮਹਾਰਾਜ ਸਾਹਿਬ ਨੇ ਆਪਣੀ ਥਾਂ ਤੇ ਗੱਦੀ ਨਿਸ਼ੀਨ ਕਰ ਦਿੱਤੇ। 84 ਵਰਿਆਂ ਦੀ ਉਮਰ ਦੇ ਵਿੱਚ ਗੱਦੀ ਤੇ ਬੈਠੇ, 22 ਸਾਲ ਗੁਰਤਾ ਗੱਦੀ ਕੀਤੀ ਹੈ। ਚਲੋ ਇਤਿਹਾਸ ਦੇ ਵਿੱਚ ਕੁਝ ਵਾਧ ਘਾਟ ਹੋ ਸਕਦੀ ਹੈ, ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਵਾਧ ਘਾਟ ਨਹੀਂ ਹੋ ਸਕਦੀ। ਦੇਖ ਪ੍ਰਤਾਪ ਸੁੱਤ ਭਾਨ ਡਰਿਓ, ਜਿਹਦਾ ਪ੍ਰਤਾਪ ਦੇਖ ਕੇ ਧਰਮ ਰਾਜ ਸੂਰਜ ਦਾ ਪੁੱਤਰ ਡਰਿਆ, ਉਹ ਕੀ ਗਾਣਾ ਵਰਤਿਆ ਸੀ? ਜਦੋਂ ਅਜੇ ਗਾਗਰਾਂ ਢਾਉਂਦੇ ਸੀ, ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਨੂੰ ਜਿਸ ਵੇਲੇ ਸਾਧ ਸ੍ਰੀ ਗੋਇੰਦਵਾਲ ਸਾਹਿਬ ਦੇ ਗੋਂਦੇ ਖੱਤਰੀ ਨੇ, ਜੀ ਭੂਤ ਪ੍ਰੇਤ ਮੇਰਾ ਪਿੰਡ ਨਹੀਂ ਵਸਣ ਦਿੰਦੇ, ਤੇ ਕਿਰਪਾ ਕਰੋ ਦਾਤੂ ਨੂੰ ਕਿਹਾ ਤੂੰ ਚਲਿਆ ਜਾ, ਕਹਿੰਦੇ ਜੀ ਭੂਤਾਂ ਨਾਲ ਲੜਨ ਵਾਸਤੇ ਮੈਂ ਰਹਿ ਗਿਆ। ਦਾਸੂ ਨੇ ਦਾਦੂ ਨੇ ਜਵਾਬ ਦਿੱਤੇ, ਕਹਿੰਦੇ ਪੁਰਖਾ ਇਹਨਾਂ ਸ਼ਬਦ ਕਿਹਾ ਮਾਰੇ? ਕਹਿੰਦੇ ਹਾਂ ਮਾਰੇ, ਹੁਕਮ ਕਰੋ। ਕਹਿੰਦੇ ਜਾ ਗੋਇੰਦਵਾਲ ਗੋਂਦੇ ਖੱਤਰੀ ਦੇ ਨਾਂ ਤੇ ਵਸਾ ਦੇਂਗੇ, ਤੇਰਾ ਐਸਾ ਪ੍ਰਤਾਪ ਹੋਏਗਾ, ਤੇਰੇ ਚਰਨ ਪੈਂਦੇ ਕੋਈ ਭੂਤ ਪ੍ਰੇਤ ਉੱਥੇ ਰਹੇਗਾ ਨਹੀਂ। ਐਸਾ ਹੀ ਹੋਇਆ, ਇਤਿਹਾਸ ਪੜ੍ਹ ਕੇ ਦੇਖੋ। ਇੱਕ ਜੂਨ ਹੈ ਜੇ ਕਹੀਏ ਵੀ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ, ਪਰ ਜਿਹੜੇ ਤਾਂਤਰਿਕ ਲੋਕ ਨੂੰ ਉਹਨਾਂ 'ਤੇ ਬੜਾ ਕੰਮ ਸੂਤ ਆਇਆ, ਜਿਹਨੂੰ ਕਹਿੰਦਾ ਤੇਰੇ ਪ੍ਰੇਤ ਚਿਬੜਿਆ, ਤੇਰੇ ਘਰ ਪ੍ਰੇਤ ਹੈ, ਉਹ ਆਪਣੀਆਂ ਰੋਟੀਆਂ ਸਿੱਖੀ ਜਾਂਦੇ ਇਹਦੇ 'ਤੇ। ਬਾਣੀ ਪੜ੍ਹਨ ਦੇ ਨਾਲ ਕੋਈ ਛਾਇਆ ਨਹੀਂ ਰਹਿੰਦੀ, ਲੜਾਈ ਨਹੀਂ ਕਰਾਉਂਦੀ। ਗੁਰੂ ਅਮਰਦਾਸ ਦਾ ਇੱਕ ਚਰਨ ਲੱਗਿਆ ਕਿਸੇ ਮੁਰਦੇ ਦੀ ਰੁਲਦੀ ਹੋਈ ਹੱਡੀ ਨੂੰ, ਗੁਰਪ੍ਰਤਾਪ ਸੂਰਜ ਗ੍ਰੰਥ ਪੜ੍ਹ ਕੇ ਦੇਖੋ, ਜੋ ਸਰੋਤ ਹੈ ਤੁਹਾਡੇ। ਉਸ ਪ੍ਰਾਣੀ ਨੂੰ ਨਰਕਾਂ ਚੋਂ ਕੱਢ ਕੇ ਵਿਕੁੰਠ ਦੇ ਭੇਜ ਦਿੱਤਾ, ਭੱਲੇ ਅਮਰਦਾਸ ਹੁਣ ਤੇਰੇ ਤੇਰੀ ਹੁਕਮਾਂ ਤੋਂ ਬਣਿਆ, ਵਿਕੁੰਠ ਵਿੱਚ ਲੱਗਿਆ। ਤਪੇ ਨੇ ਗੁਰੂ ਅੰਗਦ ਦੇਵ ਜੀ ਨੂੰ ਨਿਰਾਦਰ ਕਰਾ ਕੇ ਖਡੂਰ ਸਾਹਿਬ ਤੋਂ ਕਢਾ ਦਿੱਤਾ। ਆਖਿਆ ਜੀ ਮੀਂਹ ਨਹੀਂ ਪੈਂਦਾ, ਕਿਉਂ ਨਹੀਂ ਪੈਂਦਾ? ਕਹਿੰਦਾ ਜੀ ਇਸ ਕਰਕੇ ਨਹੀਂ ਪੈਂਦਾ, ਗ੍ਰਿਸ਼ਤੀ ਤਾਂ ਗੁਰੂ ਹੋ ਹੀ ਨਹੀਂ ਸਕਦਾ, ਗ੍ਰਿਸ਼ਤੀ ਤਾਂ ਇੱਕ ਆਮ ਸਧਾਰਨ ਬੰਦਾ ਹੁੰਦਾ, ਮੈਂ ਗੁਰੂ ਹਾਂ ਤੁਹਾਡਾ, ਤੁਸੀਂ ਖਹਿਰੇ ਬੋਲਦੇ, ਜੱਟ ਮੈਨੂੰ ਪੁੱਛਦੇ ਸੀ। ਤੇ ਐਸੀ ਮੂਰਖਪਣਾ ਉੱਠਿਆ, ਜੱਟਾਂ ਨੂੰ ਇਕੱਠੇ ਹੋ ਕੇ ਗੁਰੂ ਅੰਗਦ ਸਾਹਿਬ ਨੂੰ ਕਹਿੰਦੇ ਜੀ ਮੀਂਹ ਨਹੀਂ ਪੈ ਰਿਹਾ। ਮਹਾਰਾਜ ਕਹਿੰਦੇ ਪ੍ਰਭੂ ਦਾ ਭਾਣ ਹੈ, ਕਹਿੰਦੇ ਨਹੀਂ ਤੁਹਾਡੇ ਕਰਕੇ ਨਹੀਂ ਪੈਂਦਾ, ਜੇ ਤੁਸੀਂ ਸਾਡੇ ਪਿੰਡ ਚੋਂ ਨਿਕਲ ਜਾਓ ਜੇ ਇੱਥੋਂ ਮੀਂਹ ਪੈ ਜੂਗਾ। ਮਹਾਰਾਜ ਕਹਿੰਦੇ ਭਾਈ ਜੇ ਮੇਰੇ ਮੈਂ ਹੀ ਅੜਿੱਕਾਂ ਮੀਂਹ ਪੈਣ 'ਚ, ਕਹਿੰਦੇ ਮੈਂ ਰਾਜੀ ਚਲਾ ਜਾਂਦਾ, ਜਿੱਥੇ ਕਿ ਤੁਸੀਂ ਠੀਕ ਸਮਝਦੇ ਹੋ ਮੰਜਾ ਚੁੱਕ ਕੇ ਖਾਨ ਰਿਆ ਦੀ ਰੇਹੜੀ 'ਤੇ ਉੱਥੇ ਜਾ ਕੇ ਛੱਡਿਆ ਤਾਂ ਤੇ ਗੁਰੂ ਸਾਹਿਬ ਉੱਥੇ ਚਲੇ ਗਏ। ਜਦੋਂ ਬਾਬਾ ਅਮਰਦਾਸ ਜੀ ਆ ਕੇ ਤੇ ਗੁਰੂ ਸਾਹਿਬ ਕਹਿੰਦੇ ਜੀ ਤਵੇ ਨੇ ਕਢਾ ਦਿੱਤੇ, ਕਿਉਂ? ਕਹਿੰਦੇ ਜੀ ਮੀਂਹ ਨਹੀਂ ਸੀ ਪੈਂਦਾ, ਕਹਿੰਦੇ ਹੁਣ ਪੈ ਗਿਆ, ਕਹਿੰਦੇ ਪਿਆ ਹੁਣ ਵੀ ਨਹੀਂ। ਮਹਾਰਾਜ ਕਹਿੰਦੇ ਮੈਂ ਪਵਾ ਸਕਦਾ, ਕਹਿੰਦੇ ਕਿਵੇਂ? ਕਹਿੰਦੇ ਇਹ ਜਿਹੜਾ ਤਪਾ ਹੈ ਨਾ ਇਹਦੀ ਸ਼ਕਤੀ ਬੜੀ ਹੈ, ਉਹਨਾਂ ਦੀ ਸ਼ਰਧਾ ਥੋੜ੍ਹੀ ਤੋੜਨੀ ਸੀ, ਕਹਿੰਦੇ ਸ਼ਕਤੀ ਬੜੀ ਹੈ ਇਹਦੇ 'ਚ। ਉਹਨਾਂ ਨੂੰ ਪਤਾ ਸੀ ਵੀ ਜੱਟਾਂ ਦਾ ਏਕਾ ਨਹੀਂ ਕਦੇ ਹੋ ਸਕਦਾ, ਹੋਰ ਸਾਰੀ ਕੌਮਾਂ ਦਾ ਹੋ ਜੂ, ਜੱਟਾਂ ਦਾ ਕਦੇ ਏਕਾ ਨਹੀਂ ਹੁੰਦਾ। ਉਹ ਕਹਿੰਦੇ ਵੀ ਇਹਨੂੰ ਬਾਹਰ ਕੱਢੋ, ਜਿਹੜੇ ਖੇਤ 'ਚ ਚਰਨ ਪਵਾਓਗੇ ਉੱਥੇ ਵੀ ਪੈ, ਪਰ ਪਊਗਾ ਉਸੇ ਖੇਤ 'ਚ। ਇਹ ਪਤਾ ਸੀ ਵੀ ਜੱਟ ਲੜਨਗੇ, ਫਿਰ ਵੀ ਮੇਰੇ ਖੇਤ 'ਚ ਚੱਲ, ਉਹਦੇ ਚੱਲ, ਉਹਦੇ ਖਿੱਚਾ ਧੂਹ ਦੇ ਵਿੱਚ ਇਹ ਆਵੇ ਫਤਿਹ ਗਜਾ ਜੂ, ਮਰਵਾਉਣਾ ਸੀ ਤਰੀਕੇ ਨਾਲ ਮਰਵਾ ਕੱਢ ਲਿਆ ਬਾਹਰ, ਕਹਿੰਦੇ ਆਵਾ। ਉਦੋਂ ਹੀ ਬੱਦਲ ਹੋ ਗਏ ਗੁਰਪ੍ਰਤਾਪ ਸਿੰਘ ਦੇ ਅੰਦਰ, ਉਹ ਜਿਹੜੇ ਖੇਤ 'ਚ ਲਿਜਾਣ ਉਸੇ 'ਚ ਮੀਂਹ ਪੈ ਜਾਏ। ਉਹ ਦੂਡੇ ਕਹਿਣ ਵੀ ਦੇਸ਼ ਛੱਡਦੇ ਨੂੰ ਤਾਂ ਖੇਡ ਖਤਮ ਹੋ ਜਾਣੀ ਹੈ, ਸਾਡਾ ਖੇਤ ਚੁੱਕ ਜੂ, ਲੜ ਪਏ ਜੱਟ ਆਪਸ ਵਿੱਚ ਹੀ। ਮਹਾਰਾਜ ਕਹਿੰਦੇ ਬਈ ਹੁਣ ਤਾਂ ਇੱਕੋ ਇਲਾਜ ਹੈ, ਟਾਈਮ ਥੋੜ੍ਹਾ ਰਹਿੰਦਾ, ਜਿੱਥੇ ਇਹਦੀ ਇੱਕ ਬੋਟੀ ਵੀ ਜਾਊਗਾ ਮੀਂਹ ਉੱਥੇ ਵੀ ਪੈ ਜੂ। ਜੱਟ ਇਹੋ ਜਿਹੇ ਵਿਗੜੇ ਚੱਕ ਲਿਆ ਗੰਡਾਸੇ, ਜਿਹੜੇ ਉਹਦੇ ਪੈਰ ਪੂਜਦੇ ਸੀ ਪਖੰਡੀ ਦੇ, ਟੋਕਾ ਕਰ ਦਿੱਤਾ, ਜਿੱਥੇ ਬੋਟੀ ਗਈ ਉੱਥੇ ਖੇਤ ਭਰ ਗਿਆ। ਇਹ ਇਤਿਹਾਸ ਵਿੱਚ ਲਿਖਿਆ ਹੋਇਆ, ਕੋਈ ਕਲਪਨਾ ਨਹੀਂ ਮੈਂ ਕਰ ਰਿਹਾ। ਵੱਢ ਦਿੱਤਾ ਇੰਨਾ ਇੰਨਾ ਗੁਰੂ ਦੁਖੀ, ਨਾਲ ਦੱਸਦਾ ਜੇ ਕੋਈ ਗੁਰੂ ਦਾ ਨਿੰਦਕ ਹੋਵੇ ਤਾਂ ਹਾਲ ਕੀ ਹੁੰਦਾ ਹੁੰਦਾ ਹੈ। ਗੁਰ ਕੀ ਨਿੰਦਾ ਸੁਣੇ ਨਾ ਕਾਂ, ਤੇ ਜਦੋਂ ਗਏ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਸਾਹਮਣੇ, ਮਹਾਰਾਜ ਨੇ ਪਿੱਠ ਕਰ ਲਈ ਦੂਏ ਪਾਸੇ ਨੂੰ, ਮਹਾਰਾਜ ਨੇ ਦੂਏ ਪਾਸੇ ਨੂੰ ਮੂੰਹ ਕਰ ਲਿਆ, ਜਿਵੇਂ ਲੋਈ ਤੇ ਕਬੀਰ ਦੀ ਸਾਖੀ। ਮਹਾਰਾਜ ਕਹਿੰਦੇ, ਮਹਾਰਾਜ ਕਸੂਰ ਕਹਿੰਦੇ ਪੁਰਖਾ ਜੇ ਸ਼ਕਤੀਆਂ ਮਿਲੀਆਂ ਨਾ, ਕਹਿੰਦੇ ਇਹ ਮਦਾਰੀ ਬਣਨ ਵਾਸਤੇ ਮਿਲੀਆਂ, ਮੈਂ ਕੀ ਨਹੀਂ ਸੀ ਕਰ ਸਕਦਾ। ਗੁਰੂ ਨਾਨਕ ਦੇ ਘਰ ਦੇ ਵਿੱਚ ਨਾਟਕ ਚੇੜਕੀ ਹੈ, ਕੁਕਾ ਜਾ ਕੁਕਾਜ ਹੈ, ਪ੍ਰਭੂ ਦੇ ਭਾਣੇ ਵਿੱਚ ਰਹੀ ਗਏ, ਉਹ ਆਪਣੇ ਕਰਮਾਂ ਦਾ ਫਲ ਪਾਉਂਦਾ। ਮਹਾਰਾਜ ਬਖਸ਼ ਲਓ, ਅੱਗੇ ਤੋਂ ਨਹੀਂ ਅਸੀਂ। ਤੇ ਸਤਿਗੁਰੂ ਮਹਾਰਾਜ ਸਾਹਿਬ ਜਦੋਂ ਗੋਬਿੰਦਵਾਲ ਗੁਰਤਾ ਗੱਦੀ ਤੇ ਬਹਿ ਕੇ ਮਹਾਰਾਜ ਸਾਹਿਬ ਉੱਥੇ ਬਿਰਾਜਮਾਨ ਸਨ, ਇੱਕ ਖਤਰਾਣੀ ਦਾ ਇਕਲੌਤਾ ਬੇਟਾ ਮਰ ਗਿਆ, ਰੋਂਦੀ ਕਰਲਾਉਂਦੀ ਆਉਂਦੀ ਹੈ, ਉਹਦੀ ਲਾਸ਼ ਚੁੱਕ ਕੇ ਗੁਰੂ ਅਮਰਦਾਸ ਦੇ ਦਰ ਤੇ ਆ ਗਏ। ਇਤਿਹਾਸ ਹੈ, ਕੋਈ ਕਹਾਣੀਆਂ ਨਹੀਂ ਤੁਹਾਨੂੰ ਕੋਲ ਬਣਾ ਕੇ ਸੁਣਾ। ਅੰਮ੍ਰਿਤ ਵੇਲਾ ਭਾਈ ਬੱਲੂ ਹਜ਼ੂਰੀਆ ਸੇਵਕ, ਮਹਾਰਾਜ ਕਹਿੰਦੇ ਬੱਲੂ ਜੀ ਹਜ਼ੂਰ, ਕਹਿੰਦੇ ਰੋਣ ਦੀ ਆਵਾਜ਼ ਆ ਰਹੀ ਹੈ, ਇਹ ਬੇੜਾ ਭਜਨ ਕਰਨ ਦਾ ਕੌਣ ਹੈ? ਕਹਿੰਦੇ ਜੀ ਮੈਂ ਦੇਖ ਕੇ ਆਉਣਾ। ਦੇਖਿਆ, ਕਹਿੰਦੇ ਮਹਾਰਾਜ ਇੱਕ ਖਤਰਾਣੀ ਹੈ, ਵਿਧਵਾ ਹੋਈ ਵੀ ਸੀ, ਇਕਲੌਤਾ ਬੇਟਾ ਮਰ ਗਿਆ। ਮਹਾਰਾਜ ਕਹਿੰਦੇ ਉਹਨੂੰ ਕਹਿ ਵੀ ਰੋ ਨਾ, ਦਿਨ ਚੜ੍ਹਦੇ ਨੂੰ ਸੰਸਕਾਰ ਕਰਦੇ ਹੋ ਵੀ ਰੋਈ ਜਾਂਦੇ। ਉਹ ਕਹਿੰਦੀ ਮੈਂ ਸੰਸਕਾਰ ਕਰਨ ਵਾਸਤੇ ਇੱਥੇ ਥੋੜ੍ਹੀ ਲਿਆਉਣਾ ਸੀ, ਸੰਸਕਾਰ ਕਰਨ ਵਾਸਤੇ ਮੇਰੇ ਸੰਬੰਧੀ ਥੋੜ੍ਹੇ ਨੂੰ ਉਹਨਾਂ ਲੈ ਕੇ ਬੜੀਆਂ ਲੈ ਜਾਂਦੀ, ਮੈਂ ਤਾਂ ਗੁਰੂ ਦੇ ਦਰ ਤੇ ਜਾਂਦਾ, ਆਪ ਵੀ ਮਰੂੰਗੀ ਹੁਣ ਇੱਥੇ, ਜਾਂ ਮੇਰਾ ਪੁੱਤ ਜਿਉਂਦਾ ਕਰ। ਤੇ ਮਹਾਰਾਜ ਸਾਹਿਬ ਜੀ ਬੱਲੂ ਦਾ ਸਹਾਰਾ ਲੈ ਕੇ ਉੱਠੇ, ਕਿਉਂਕਿ ਬਿਰਧ ਹੋ ਚੁੱਕੇ ਸੀ, ਉਹਦੇ ਨੇੜੇ ਆਏ, ਆਪਣੀ ਚਰਨ ਛੋਹ ਦੇ ਕੇ ਗੁਰੂ ਸਾਹਿਬ ਨੇ ਕਿਰਪਾ ਕੀਤੀ, ਮ੍ਰਿਤਕ ਕੋ ਪਾਇਓ ਤਨ ਸਾਸਾ। ਇਹ ਗੁਰਬਾਣੀ ਹੈ, ਕੋਈ ਕਲਪਨਾ ਨਹੀਂ, ਗੁਰੂ ਏਡਾ ਸਮਰੱਥ ਹੈ, ਜਿਉਂਦਾ। ਤੇ ਬਾਅਦ ਵਿੱਚ ਉਦਾਸ ਹੋ ਕੇ ਕਹਿੰਦੇ ਮੇਰਾ ਗੁਰੂ ਨਾਰਾਜ਼ ਹੋ ਗਿਆ ਸੀ ਤਪੇ ਨੂੰ ਮਰਵਾਉਣ ਕਰਕੇ, ਕਹਿੰਦੇ ਅੱਜ ਮੇਰੇ ਕੋਲੋਂ ਅਵਗਿਆ, ਉਦਾਸ ਹੋ ਗਏ ਬੱਲੂ। ਤੇ ਕੱਲ ਨੂੰ ਕੋਈ ਰਾਜਾ ਮਹਾਰਾਜਾ ਉਹਦਾ ਪੁੱਤਰ ਮਰੂ, ਉਹ ਲਿਆ ਰੋਜ਼ ਹੁਣ ਆਪਾਂ ਇਹ ਜਿਉਂਦੇ ਕਰਿਆ ਕਰਾਂਗੇ? ਨਹੀਂ, ਇਹਦਾ ਇੱਕੋ ਹੀ ਇਲਾਜ ਹੈ। ਧਰਮਰਾਜ ਨੂੰ ਕਹਿੰਦੇ ਹਾਜ਼ਰ ਹੋ, ਧਰਮਰਾਜ ਹਾਜ਼ਰ ਹੋ ਗਿਆ। ਕਹਿੰਦੇ ਜਿੰਨੀ ਦੇਰ ਤੱਕ ਮੇਰਾ ਸਰੀਰ ਹੈ ਗੋਬਿੰਦਵਾਲ ਦੇ ਅੰਦਰ, ਉਨੀ ਦੇਰ ਤੱਕ ਕਿਸੇ ਦੀ ਵੀ ਮੌਤ ਨਹੀਂ ਕਰਨੀ। ਬੱਚਾ ਦਾ ਕਿਸੇ ਦਾ ਕੀ ਮਰਨਾ, ਕਿਸੇ ਬੁੱਢੇ ਦੇ ਬਿਨਾਂ ਤੇਰੇ ਜਮਦੂਤ ਨਾ ਆਉਣ, ਮੇਰੇ ਜਾਣ ਤੋਂ ਬਾਅਦ ਕਾਲ ਆਵੇ। ਦੇਖ ਪ੍ਰਤਾਪ ਸੁਧ ਭਾਣ ਡਰਿਓ, ਥਰ ਥਰ ਕੰਬ ਗਿਆ। 22 ਸਾਲ ਗੋਬਿੰਦਵਾਲ ਦੇ ਅੰਦਰ ਕੋਈ ਬੁੱਢਾ ਵੀ ਨਹੀਂ ਮਰਿਆ। ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਹੁਕਮ ਤੋਹੇ ਮੰਨ। ਭਾਈ ਟਾਈਮ ਅੱਗੇ ਜਾ ਰਿਹਾ, ਮੈਂ ਤਾਂ ਘੜੀ ਹੁਣ ਦੇਖੀ ਆ। ਗੁਰੂ ਕਿਰਪਾ ਕਰੇ, ਢਾਡੀ ਸਿੰਘ ਸਾਹਿਬਾਨਾਂ ਨੇ ਇਹਨਾਂ ਬੱਚੀਆਂ ਨੇ ਵੀ ਗੁਰੂ ਕਾ ਜਸ ਕਰਨਾ ਹੈ। ਅਤੇ ਲੜੀਵਾਰ ਅੱਜ ਕਥਾ ਇਸ ਕਰਕੇ ਨਹੀਂ ਹੋਈ, ਅਤੇ ਗੁਰਪੁਰਬ ਦੇ ਪ੍ਰਥਾਏ ਕੁਝ ਅੱਖਰ ਕਹਿਣੇ ਸੀ, ਉਹ ਮੈਂ ਕੱਲ੍ਹ ਦੀ ਕਥਾ ਦੇ ਵਿੱਚ ਜਦੋਂ ਸ਼ੁਰੂ ਹੋਊਗੀ ਨਾ, ਵੀ ਗੁਰਪੁਰਬ ਦੀ ਪਰਿਭਾਸ਼ਾ ਕੀ ਹੈ, ਗੁਰਪੁਰਬ ਕਿਉਂ ਮਨਾਈਦਾ, ਗੁਰਪੁਰਬ ਕਿਹੜੇ ਦਿਹਾੜੇ ਨੂੰ ਕਹਿੰਦੇ ਆ, ਕਿਹੜੇ ਦਿਹਾੜੇ ਗੁਰਪੁਰਬ ਹੈ, ਕਿਹੜੇ ਨਹੀਂ ਹੈ, ਤਾਂ ਕਿ ਜਿਹੜੀ ਅਸੀਂ ਗਲਤੀ ਕਰਦੇ ਹਾਂ ਉਹ ਵੀ ਵਿਸਰਜਣ ਹੋ ਜਾਏ। ਅਤੇ ਕੱਲ੍ਹ ਨੂੰ ਕਥਾ ਦੇ ਆਰੰਭ ਦੇ ਵਿੱਚ ਇਹ ਬੇਨਤੀ ਕਰਕੇ ਫਿਰ ਮੈਂ ਅਗਲੀ ਜਿਹੜਾ ਸ਼ਬਦ ਹੈ ਪਹਿਲੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਲੜੀ ਵਾਰ ਕਥਾ ਉਹਦਾ ਆਨੰਦ ਮਾਣਾਂਗੇ। ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ, ਫੁੱਲਾਂ ਚ ਖਿਮਾ ਕਰਨੀਆਂ, ਬਹੁਤ ਕਿਰਪਾ ਕੀਤੀ, ਇਕਾਗਰਤਾ ਬਖਸ਼ੀ ਹੈ, ਬਹੁਤ ਬਹੁਤ ਧੰਨਵਾਦ ਪ੍ਰਬੰਧਕਾਂ ਦਾ, ਆਪ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।